ਜਿਹਦੇ ਕੋਲ ਨਾਮ ਰੂਪੀ ਧਨ ਹੈ ਉਹ ਕਾਹਦਾ ਗਰੀਬ ਹੈ। ਮਾਇਆ ਤੇ ਆਉਂਦੀ ਜਾਂਦੀ ਰਹਿੰਦੀ, ਮਾਇਆ ਤੇ ਪੈਸਾ ਤੇ ਧਨ ਦਾਰਾ ਸੁਤ ਲਛਮੀ ਪਾਪੀ ਕੇ ਵੀ ਹੋਏ। ਇਹ ਮਾਇਆ ਤੇ ਪਾਪੀਆਂ ਕੋਲ ਬਥੇਰੀ ਹੈ, ਮਾਇਆ ਤੇ ਮਾੜੇ ਕੰਮ ਕਰਨ ਵਾਲਿਆਂ ਕੋਲ ਵੀ ਬਥੇਰੀ ਆ, ਪਰ ਵੱਡੇ ਭਾਗਾਂ ਵਾਲਾ ਕੌਣ ਹੈ? ਧਨ ਦਾਰਾ ਸੁਤ ਲਛਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਜਿਹੜਾ ਹਰੀ ਦੀ ਕਥਾ ਰੋਜ਼ ਸੁਣਦਾ ਹੈ, ਜਿਹੜਾ ਸੰਗਤ ਵਿੱਚ ਆਉਂਦਾ ਹੈ, ਸਮਾਗਮਾਂ ਵਿੱਚ ਹਾਜ਼ਰੀਆਂ ਭਰਦਾ, ਕਹਿੰਦੇ ਸਭ ਨਾਲੋਂ ਵੱਡਿਆਂ ਭਾਗਾਂ ਵਾਲਾ ਉਹ ਹੈ। ਆਖੋ
ਸਤਨਾਮ,
ਹੱਥ ਜੋੜ ਕੇ ਪਾ ਕੇ ਗਲ ਵਿੱਚ ਪੱਲਾ ਤੇ ਬੇਨਤੀ ਕਰਤੀ, ਮਹਾਰਾਜ ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ ਰਾਜਿਆਂ ਦੇ ਜਾਣ ਵਾਲੇ। ਪੱਲਾ ਪਾਇਆ, ਕਹਿੰਦੇ ਮਹਾਰਾਜ ਚਰਨ ਪਾ ਜਾਓ। ਮਹਾਰਾਜ ਕਹਿੰਦੇ ਉਹ ਤੁਹਾਨੂੰ ਵਾਰ ਵਾਰ ਕਹਿਣ ਦੀ ਕਿਆ ਲੋੜ ਆ, ਆਵਾਂਗੇ ਬਸ। ਸੱਚਮੁੱਚ ਆ ਜਾਓਗੇ ਮਹਾਰਾਜ ਜੀ? ਮਹਾਰਾਜ ਕਹਿੰਦੇ ਉਹ ਫਿਕਰ ਹੀ ਨਾ ਕਰੋ। ਟਾਈਮ ਦੇ ਦਿੱਤਾ, ਤਿਆਰੀ ਹੋ ਗਈ ਪ੍ਰਸ਼ਾਦੇ ਦੀ। ਜਿਹੋ ਜਿਹਾ ਰੁੱਖਾ ਮਿੱਸਾ ਸੀ ਤਿਆਰ ਕੀਤਾ, ਗੋਦੜੀ ਘਰ ਵਿੱਚ ਪਈ ਆ ਵਿਛਾਤੀ। ਚਾਹ ਬੜਾ ਮਨ ਵਿੱਚ, ਹੁਣ ਮਿੱਟੀ ਤੇ ਕਿਹੜਾ ਮੁੱਲ ਲੱਗਣਾ ਹੈ? ਚੰਗੀ ਤਰ੍ਹਾਂ ਪੋਚਾ ਲਾਇਆ, ਜਿੱਦਾਂ ਪੋਚਾ ਫੇਰਿਆ, ਲੇਪ ਕੀਤੇ ਮਿੱਟੀ ਦੇ, ਕੱਚਾ ਹੀ ਘਰ ਸੀ ਵਿਚਾਰੇ ਦਾ। ਤੇ ਸਤਿਗੁਰਾਂ ਦੇ ਆਉਣ ਦਾ ਸਮਾਂ ਹੋਇਆ, ਬੜੇ ਲੋਕਾਂ ਨੂੰ ਸੁਨੇਹੇ ਦਿੱਤੇ, ਆਓ ਮੇਰੇ ਘਰ, ਸਤਿਗੁਰਾਂ ਨੇ ਆਉਣਾ। ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਆਇਆ। ਕਿਸੇ ਗਰੀਬ ਦੇ ਘਰ ਖੰਡ ਪਾਠ ਹੋਵੇ, ਕੋਈ ਵਿਰਲਾ ਹੀ ਜਾਂਦਾ। ਤਗੜੇ ਦੇ ਘਰ ਹੋਵੇ, ਉਂਝੀ ਸਾਰੇ ਪਹੁੰਚ ਜਾਂਦੇ, ਪਤਾ ਵੀ ਛਕਣ ਨੂੰ ਬਥੇਰਾ ਕੁਛ ਮਿਲ ਜਾਣਾ। ਮਹਾਰਾਜ ਤੇ ਗਰੀਬ ਦੇ ਘਰ ਵੀ ਗਏ, ਉੱਥੇ ਨਹੀਂ ਜਾਂਦਾ ਕੋਈ, ਉਹਨਾਂ ਨੂੰ ਪਤਾ ਵੀ ਗਾਹ ਕਿਹੜਾ ਕੁਝ ਹੋਣਾ, ਵੱਧ ਤੋਂ ਵੱਧ ਜਲੇਬੀਆਂ ਹੋਣਗੀਆਂ ਬਸ। ਇੱਥੇ ਕੀ, ਅਸੀਂ ਖਾਣ ਪੀਣ ਦੇ ਯਾਰ ਬਹੁਤੇ ਹਾਂ, ਸਤਿਗੁਰਾਂ ਨਾਲ ਕਿਸੇ ਵਿਰਲੇ ਦਾ ਹੀ ਪਿਆਰ ਆ, ਵਿਰਲਾ ਹੀ ਆ ਕੋਈ ਜਿਹੜਾ ਗਰੀਬ ਦਾ ਬਣ ਜਾਏ। ਹੋਇਆ ਕੀ, ਬੜਿਆਂ ਨੂੰ ਕਹਿੰਦਾ ਮੇਰੇ ਵਾਸਤੇ ਨਹੀਂ ਤੇ ਮਹਾਰਾਜ ਵਾਸਤੇ ਆ ਜਾਇਓ, ਚਾਰ ਬੰਦੇ ਅੱਗੇ ਖੜੇ ਸੋਹਣੇ ਲੱਗਦੇ, ਮਹਾਰਾਜ ਦਾ ਸਤਿਕਾਰ ਕਰਾਂਗੇ। ਜਦੋਂ ਉਹ ਕਹਿੰਦੇ ਨਾ ਭਾਈ ਅਸੀਂ ਨਹੀਂ ਆਉਂਦੇ, ਬੜਿਆਂ ਨੂੰ ਆਖਿਆ ਨਾ ਕੋਈ ਮੰਨਿਆ, ਕਹਿੰਦਾ ਚੱਲ ਭਾਗਵਾਨ ਨੇ ਦੋਨੇ ਹੀ ਸਹੀ, ਫੁੱਲ ਲੈ ਆਉਂਦੇ ਤੋੜ ਕੇ, ਚਲੋ ਮਹਾਰਾਜ ਆਏ ਸਤਿਕਾਰ ਕੀਤਾ, ਧੰਨ ਗੁਰੂ ਨਾਨਕ ਪਾਤਸ਼ਾਹ ਆਏ ਨੇ ਗਰੀਬ ਵਾਸਤੇ ਤੇ ਉਦਣ ਹੀ ਰੌਣਕਾਂ ਆਈਆਂ ਬਸ, ਨਹੀਂ ਤੇ ਉਦਣ ਹੀ ਬਹਾਰ ਹੈ। ਹੁਣ ਰੁੱਤਾਂ ਵੀ ਤਗੜੇ ਲੋਕਾਂ ਵਾਸਤੇ ਨੇ, ਗਰਮੀ ਸਰਦੀ ਹੈ ਤੇ ਹੁਣ ਗਰੀਬ ਵਾਸਤੇ ਕਾਹਦੀ ਗਰਮੀ ਸਰਦੀ, ਜਿਹਨੇ ਕਰਨੀ ਹੋਈ ਮਜ਼ਦੂਰੀ ਹੈ, ਜਿਹਨੇ ਮਿਹਨਤ ਹੀ ਕਰਨੀ ਹੈ, ਦਿਨ ਰਾਤ ਘਾਲਣਾ ਹੀ ਘਾਲਣੀ ਆ, ਤੇ ਉਹਦੇ ਵਾਸਤੇ ਗਰਮੀ ਸਰਦੀ ਪਤਝੜ ਬਸੰਤ ਆਈ ਜਾਵੇ, ਉਹਦੇ ਵਾਸਤੇ ਤੇ ਸਭ ਆਨੰਦ ਹੀ ਹੈ। ਬਸ ਆਪਣੀ ਮੌਜ ਵਿੱਚ ਉਹਨੇ ਲੱਗਾ ਰਹਿਣਾ, ਭਾਵੇਂ ਆ ਹੁਣ ਪੋਹ ਦੀ ਸਰਦੀ, ਮਾਘ ਦੀ ਸਰਦੀ, ਉਹਨੇ ਫਿਰ ਵੀ 9 ਵਜੇ ਪਹੁੰਚਣਾ ਆਪਣੀ ਡਿਊਟੀ ਤੇ, ਸਾਰਾ ਸਾਰਾ ਦਿਨ ਧੰਦਿਆਂ ਦੇ ਵਿੱਚ। ਔਰ ਫਿਰ ਜੇ ਭਾਵੇਂ ਜੇਠ ਹਾੜ ਦੀ ਗਰਮੀ, ਉਹਨੇ ਤਾਂ ਵੀ ਪਸੀਨੇ ਦੇ ਵਿੱਚ ਧੁੱਪ ਦੇ ਵਿੱਚ ਜਾ ਕੇ ਘਾਲਣਾ ਘਾਲਣੀ ਹੈ ਉਹਦੇ ਵਾਸਤੇ। ਤੇ ਕਹਿੰਦੇ ਮਹਾਰਾਜ ਅੱਜ ਤੱਕ ਬੜੀਆਂ ਬਸੰਤਾਂ ਆਈਆਂ, ਬੜੀਆਂ ਰੁੱਤਾਂ ਆਈਆਂ ਸਾਡੇ ਵਾਸਤੇ, ਤੇ ਅੱਜ ਹੀ ਬਸੰਤ ਆਈ, ਮਹਾਰਾਜ ਤੁਸੀਂ ਆ ਗਏ ਸਾਡੇ ਘਰ। ਚਰਨ ਪਾਤ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਿਆਰ ਵਿੱਚ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਚਾਹ ਚੁੱਕਿਆ ਨਹੀਂ ਜਾਂਦਾ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ,
ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ,
ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ,
ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ ਜੀ ਮੇਰੇ ਮਨ ਚਾਓ ਪਿਆ, ਆਗਮ ਸੁਣਿਆ
ਚਾਹ ਚੁੱਕਿਆ ਨਹੀਂ ਜਾਂਦਾ। ਮੇਰੇ ਗੁਰਦੇਵ ਘਰ ਆਏ ਚੱਲ ਆਈਆਂ ਨਾਲ ਬਹਾਰਾਂ, ਸਤਿਗੁਰੂ ਜੀ ਘਰ ਆਏ ਆਈਆਂ ਨਾਲ ਬਹਾਰਾਂ,
ਗੁਰਦੇਵ ਘਰ ਆਏ
ਸਤਿ ਪਰਾ
ਧਰਤੀ ਤੇ ਪੈਰ ਨਹੀਂ ਲੱਗਦਾ ਚਾਹ ਹੈ ਜਦੋਂ ਮੁੰਡੇ ਦਾ ਵਿਆਹ ਹੁੰਦਾ ਨਾ ਕਈ ਕਈ ਦਿਨ ਮਾਂ ਪ੍ਰਸ਼ਾਦੇ ਨਹੀਂ ਛਕਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਰੋਟੀ ਵੀ ਖਾਧੀ ਕਿ ਨਹੀਂ ਸਵੇਰ ਦੀ ਭੁੱਖ ਲੱਗਣੋਂ ਹਟ ਜਾਂਦੀ ਕਈ ਦਾ ਨਹੀਂ ਬਸ ਅੱਜ ਤੇ ਭੁੱਖ ਹੀ ਮਰ ਗਈ ਮੇਰੀ ਤੇ ਭੁੱਖ ਹੀ ਮਰ ਗਈ ਚਾਹ ਹੀ ਇੰਨਾ ਖੁਸ਼ੀ ਇੰਨੀ ਸਤਿਗੁਰੂ ਘਰ ਵਿੱਚ ਆਏ ਹੋਣ ਉਦੋਂ ਵੀ ਸਾਡਾ ਇੰਨਾ ਹੀ ਚਾਹ ਹੋਣਾ ਚਾਹੀਦਾ ਸਾਡੇ ਮਨ ਵਿੱਚ ਮੇਰੇ ਸਤਿਗੁਰੂ ਆਏ ਜਦੋਂ ਮਰ ਦੇ ਸਰੂਪ ਲਿਆਉਣੇ ਆ ਨਾ ਮੁੱਲ ਲੱਗਣਾ ਕੋਈ ਆਪਣੇ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਦੀਆਂ ਸਾਰੀਆਂ ਗਲੀਆਂ ਵਿਹੜੇ ਸਾਫ਼ ਕਰ ਦਿਓ ਚੰਗੀ ਤਰ੍ਹਾਂ ਜਿੱਥੋਂ ਜਿੱਥੋਂ ਮਰ ਦਾ ਸਰੂਪ ਲੈ ਕੇ ਆਉਣਾ ਨਾ ਇੱਕ ਦਿਨ ਪਹਿਲਾਂ ਸਾਰਾ ਪਰਿਵਾਰ ਲੱਗ ਕੇ ਝਾੜੂ ਲਾਵੇ ਪਾਣੀ ਦਾ ਛਿੜਕਾਅ ਕਰ ਦਿਓ ਮੁੱਲ ਲੱਗਣਾ ਕਿਤੇ ਪਾਣੀ ਮੁੱਲ ਲੈ ਕੇ ਆਉਣਾ ਝਾੜੂ ਲਾ ਕੇ ਸਫਾਈ ਕਰਕੇ ਤੇ ਪਤਾ ਲੱਗੇ ਵੀ ਸਤਿਗੁਰੂ ਜਾ ਰਹੇ ਨੇ ਲੈ ਕੇ 10 ਰੁਪਈਆਂ ਦੀ ਕਲੀ ਘਰ ਤੱਕ ਪਾ ਦਿਓ ਵੀ ਮਹਾਰਾਜ ਆ ਰਹੇ ਨੇ ਪਤਾ ਲੱਗੇ ਵੀ ਗੁਰਸਿੱਖਾਂ ਦੇ ਅੰਦਰ ਕਿੰਨਾ ਪਿਆਰ ਹੈ ਹਰ ਪਿੰਡ ਵਿੱਚ ਇਹ ਸੁਭਾਅ ਬਣਾਓ ਜਦੋਂ ਮਰ ਦੇ ਸਰੂਪ ਲੈ ਕੇ ਆਉਣੇ ਨੇ ਸਾਰੇ ਰਸਤੇ ਅਸੀਂ ਸਾਫ਼ ਕਰਨੇ ਤੇ ਮਹਾਰਾਜ ਵੇਖਦੇ ਨੇ ਜਿੰਨੀ ਸੇਵਾ ਅਸੀਂ ਕਰਾਂਗੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਘਾਲੇ ਇੱਕ ਤਿਲ ਜਿੰਨੀ ਵੀ ਘਾਲਣਾ ਮਹਾਰਾਜ ਆਪਣੇ ਸੇਵਕ ਦੀ ਬਿਰਥੀ ਨਹੀਂ ਜਾਣ ਦਿੰਦਾ ਪਰ ਭਾਵਨਾ ਹੋਣੀ ਜ਼ਰੂਰੀ ਅੰਦਰ ਮਹਾਰਾਜ ਆ ਕੇ ਬਹਿ ਗਏ ਵਿਸ਼ਾਸਤੀ ਗੋਦੜੀ ਹੁਣ ਗਰੀਬ ਦੇ ਕੋਲ ਉਹੀ ਬਸ ਮਹਾਰਾਜ ਉਹਦੇ ਉੱਤੇ ਬੜੀ ਮੌਜ ਵਿੱਚ ਬਹਿ ਗਏ ਮਰਦਾਨਿਆ ਲੈ ਥੋੜ੍ਹਾ ਸਮਾਂ ਉਹਦੇ ਗੁਣ ਗਾਇਨ ਕਰੀਏ ਹੁਣ ਬੜੇ ਆਨੰਦ ਵਿੱਚ ਸ਼ਬਦ ਕੀਰਤਨ ਹੋ ਰਿਹਾ ਥਾਲ ਪਰੋਸ ਕੇ ਲੈ ਆਇਆ ਲਓ ਮਹਾਰਾਜ ਛਕੋ ਪ੍ਰਸ਼ਾਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੜੇ ਪਿਆਰ ਵਿੱਚ ਆਨੰਦ ਲੈ ਲੈ ਪ੍ਰਸ਼ਾਦਾ ਪਾਤਸ਼ਾਹ ਕਰੇ ਆਨੰਦ ਨਾਲ ਰਸ ਲੈ ਲੈ ਕੇ ਹੁਣ ਪ੍ਰਸ਼ਾਦਾ ਮਹਾਰਾਜ ਛਕਦੇ ਨੇ ਕੋਲ ਬੈਠਾ ਹੀ ਪੱਖੀ ਚ ਲਈ ਜਾਂਦਾ ਚੱਲਦਿਆਂ ਚੱਲਦਿਆਂ ਮਨ ਚ ਸੋਚੇ ਅੱਜ ਆਏ ਨੇ ਮੁੜ ਕੇ ਪਤਾ ਨੀ ਕਦੋਂ ਆਉਣਗੇ ਇੱਕ ਵਾਰੀ ਬੇਨਤੀ ਕਰੀਏ ਵੀ ਫੇਰ ਛਕ ਜਾਓ ਪ੍ਰਸ਼ਾਦਾ ਹੁਣ ਸਾਧ ਸੰਤ ਪ੍ਰਸ਼ਾਦਾ ਛਕਾਉਂਦਿਆਂ ਛਕਾਉਂਦਿਆਂ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਇੱਕ ਮੌਕਾ ਹੋਰ ਦੇ ਦਿਓ ਪ੍ਰਸ਼ਾਦਾ ਛਕਣ ਦਾ ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ ਭਾਈ ਕਿਰਪਾ ਕਰ ਦਿਓ ਮਹਾਰਾਜ ਪ੍ਰਸ਼ਾਦਾ ਛਕ ਜਾਓ ਮਹਾਰਾਜ ਕਹਿੰਦੇ ਕੋਈ ਨੀ ਪਰਸੋਂ ਨੂੰ ਆਵਾਂਗੇ ਫੇਰ ਛਕ ਜਾਵਾਂਗੇ ਮਹਾਰਾਜ ਚਲੇ ਗਏ ਕਹਿੰਦਾ ਭਾਗਵਾਨੇ ਮਹਾਰਾਜ ਕਹਿੰਦੇ ਸੀ ਵੀ ਪ੍ਰਸ਼ਾਦਾ ਛਕਣ ਆ ਜਾਵਾਂਗੇ ਦੁਬਾਰਾ ਫੇਰ ਕਹਿੰਦੀ ਜੀ ਹੁਣ ਫਿਰ ਕਿੱਥੋਂ ਪ੍ਰਬੰਧ ਹੋਊ ਦਰ ਦਰ ਤੇ ਫਿਰਦਾ ਕਦੀ ਕਿਤੇ ਵੀ ਕੁਛ ਨਾ ਕੁਛ ਮਿਲ ਜਾਵੇ ਸਤਿਸੰਗ ਜੀ ਪ੍ਰਸ਼ਾਦਾ ਮਹਾਰਾਜ ਨੂੰ ਜ਼ਰੂਰ ਛਕਾਉਣਾ ਥੋੜ੍ਹਾ ਕਰਜ਼ਾ ਚੁੱਕ ਕੇ ਕਿਸੇ ਤੋਂ ਹੁਣ ਕੌਣ ਦਿੰਦਾ ਕੋਈ ਮਾਇਆ ਵੀ ਨਹੀਂ ਦੇ ਰਿਹਾ ਕੋਈ ਮਦਦ ਨਹੀਂ ਕਰ ਰਿਹਾ ਬਥੇਰਿਆਂ ਦੇ ਕੋਲ ਗਿਆ ਥੋੜ੍ਹਾ ਬਹੁਤਾ ਕਿਸੇ ਨੇ ਮਦਦ ਕੀਤੀ ਪ੍ਰਸ਼ਾਦਾ ਤਿਆਰ ਹੋ ਗਿਆ ਦੂਜੀ ਵਾਰੀ ਪ੍ਰਸ਼ਾਦਾ ਮਹਾਰਾਜ ਪ੍ਰਸ਼ਾਦਾ ਛਕਣ ਵਾਸਤੇ ਫੇਰ ਆ ਗਏ ਛਕਦਿਆਂ ਰਹਿ ਫੇਰ ਨਹੀਂ ਹੋਇਆ ਕਹਿੰਦਾ ਮਹਾਰਾਜ ਇੱਕ ਵਾਰੀ ਫੇਰ ਪ੍ਰਸ਼ਾਦਾ ਛਕ ਜਾਓ ਤੀਜੀ ਦਫਾ ਪਿਆਰ ਹੈ ਇੱਕ ਵਾਰੀ ਫੇਰ ਛਕ ਜਾਓ ਪ੍ਰਸ਼ਾਦਾ ਮਹਾਰਾਜ ਕਹਿੰਦੇ ਵੀ ਅੰਤਾਂ ਦੀ ਗਰੀਬੀ ਆ ਭਾਵਨਾ ਕਿੰਨੀ ਇਹਦੇ ਮਨ ਵਿੱਚ ਧੰਨ ਮੰਨੀ ਉਹ ਭਾਵੇਂ ਗਰੀਬ ਆ ਪਰ ਆਤਮਕ ਖਜ਼ਾਨਾ ਬਹੁਤ ਹੈ ਇਹਦੇ ਕੋਲ ਮਹਾਰਾਜ ਵੇਖਦੇ ਆ ਕਹਿੰਦੇ ਕੋਈ ਨੀ ਭਾਈ ਤੇਰੇ ਮਨ ਦੀ ਸ਼ਰਧਾ ਹੈ ਜੇ ਕਹਿੰਦਾ ਤੇ ਇੱਕ ਵਾਰੀ ਫੇਰ ਛਕ ਜਾਵੇ ਹਾਂ ਕਰਤੀ ਮਹਾਰਾਜ ਨੇ ਸਤਿਸੰਗ ਜੀ ਚਾਹ ਚੁੱਕਿਆ ਨਹੀਂ ਜਾਂਦਾ ਮਹਾਰਾਜ ਤੀਜੀ ਵਾਰੀ ਫੇਰ ਹਾਂ ਕਰ ਗਏ ਹੁਣ ਭਾਗਵਾਨ ਨੇ ਤੀਜੀ ਵਾਰੀ ਪ੍ਰਸ਼ਾਦਾ ਕਿਵੇਂ ਤਿਆਰ ਕਰੀਏ ਬੜੇ ਥਾਵਾਂ ਤੇ ਗਿਆ ਕੋਈ ਵਸੀਲਾ ਨਹੀਂ ਬਣਿਆ ਬੜਿਆਂ ਕੋਲ ਜਾ ਜਾ ਤਰਲੇ ਕੀਤੇ ਦਿਹਾੜੀਆਂ ਕਰ ਕਰ ਮਾਇਆ ਮੋੜ ਦੂੰ ਵੀ ਕਿਰਪਾ ਕਰ ਦਿਓ ਥੋੜ੍ਹਾ ਬਹੁਤਾ ਉਹ ਕਹਿੰਦੇ ਸਾਨੂੰ ਕਿਹੜਾ ਪੁੱਛ ਕੇ ਪ੍ਰਸ਼ਾਦਾ ਲਿਆ ਸੀ ਤੂੰ ਆਪਣੀ ਮਰਜ਼ੀ ਨਾਲ ਹੀ ਲਿਆ ਹੁਣ ਕਰ ਪ੍ਰਬੰਧ ਜਿੱਥੋਂ ਮਰਜ਼ੀ ਤਰਲੇ ਕਰਦਾ ਫਿਰਦਾ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕੋਈ ਨੇੜੇ ਨਹੀਂ ਲੱਗਣ ਦਿੰਦਾ ਹਾਲ ਸਾਡਾ ਵੀ ਐਸਾ ਹੀ ਹੈ ਸਭ ਕੁਝ ਕੋਲ ਹੁੰਦਾ ਏਦਾਂ ਹੀ ਜਵਾਬ ਦੇਈਦਾ ਬਾਹਰੋਂ तेरे टुटे है बई तू आपे कर ला जे कोई आके भिखारी कोई गरीब मंग भी लवे ते गां ते वेखो किन्ना किन्ना कुछ कहीदा उहनां नूं पर साध संगत जी कोल हुंदिआं दान ना कीता त्रिग तेरा जिउण बंदिआं एवें कोई थोड़ा मंगदा गरीबी मजबूर कर दिंदी मंगण ते एवें कोई दर दर ते निक्के निक्के बच्चे जिहड़े फाटकां ते गड्डियां बसां च मंगदे फिरदे आ जी उहनां दा वी करदा सोहणे कपड़े पाईए जी उहनां दा वी करदा पर एवें नहीं मंगदा कोई गरीबी मंगण ते मजबूर करदी आ गरीबी साध संग जी एवें कोई मंगदा नहीं करदी मजबूर गरीबी एवें कोई मंगदा नहीं करदी मजबूर गरीबी ओ एवें कोई मंगदा नहीं करदी मजबूर गरीबी एवें कोई मंगदा नहीं करदी मजबूर गरीबी एवें कोई मंगदा नहीं करदी मजबूर गरीबी एवें कोई
करदी मजबूर गरीबी करदी मजबूर गरीबी ओ करदी मजबूर गरीबी करदी मजबूर गरीबी ओहो करदी मजबूर गरीबी करदी मजबूर गरीबी ओ करदी मजबूर गरीबी 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 मजबूर गरीबी मजबूर गरीबी करदी मजबूर गरीबी मजबूर गरीबी करदी मजबूर गरीबी करदी मजबूर गरीबी करदी मजबूर
ਵੱਡਾ ਫਲ ਹੈ ਕਿਸੇ ਦੀ ਲੋੜਵੰਦ ਦੀ ਮਦਦ ਕਰਨੀ ਮਹਾਰਾਜ ਦੇ ਇੱਥੋਂ ਤੱਕ ਵੀ ਬਚਨ ਹਨ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਕੀ ਪਤਾ ਉਹ ਕਿਹੜੇ ਰੂਪ ਵਿੱਚ ਆ ਜਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਵਾਰੀ ਬੈਠੇ ਨੇ ਬੜੀਆਂ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਇੱਕ ਗੁਰਸਿੱਖ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਆਇਆ ਰਸਤੇ ਦੇ ਵਿੱਚ ਭਾਈ ਕੱਟੂ ਨਾਮ ਦਾ ਗੁਰਸਿੱਖ ਬੈਠਾ ਉਹਨੇ ਵੇਖਿਆ ਛੇਤੀ ਛੇਤੀ ਤੁਰਿਆ ਜਾਂਦਾ ਗਾਂ ਨੂੰ ਉਹਨੇ ਆਵਾਜ਼ ਮਾਰ ਲਈ ਗੁਰਸਿੱਖਾ ਰੁਕ ਜਰਾ ਹਾਂ ਬਈ ਕੀ ਕਿਆ ਲੈਣਾ ਕਹਿੰਦੇ ਵੀ ਕਿੱਥੇ ਚੱਲਿਆ ਮਹਾਰਾਜ ਦੇ ਚਰਨਾਂ 'ਚ ਕੀ ਲੈ ਕੇ ਚੱਲਿਆ ਸ਼ਹਿਦ ਲੈ ਕੇ ਚੱਲਿਆ ਭੇਟਾ ਕਰਨਾ ਮਹਾਰਾਜ ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦੇ ਭਾਈ ਕੱਟੂ ਕਹਿੰਦਾ ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦੇ ਕਹਿੰਦੇ ਕਿਉਂ ਤੈਨੂੰ ਸ਼ਹਿਦ ਕਿੱਦਾਂ ਦੇ ਦਾਂ ਜਦੋਂ ਮੈਂ ਲਿਆਂਦਾ ਮਹਾਰਾਜ ਵਾਸਤੇ ਆ ਸਤਿਗੁਰੂ ਭੋਗ ਲਾਉਣਗੇ ਮਹਾਰਾਜ ਛਕਣਗੇ ਤੈਨੂੰ ਸ਼ਹਿਦ ਕਿੱਦਾਂ ਦੇ ਦਾਂ ਮੈਂ ਭਾਈ ਕੱਟੂ ਕਹਿੰਦਾ ਥੋੜਾ ਜਿਹਾ ਦੇ ਦੇ ਬਹੁਤਾ ਨਹੀਂ ਮੰਗਦਾ ਥੋੜਾ ਜਿਹਾ ਦੇ ਜਾ ਉਹ ਕਹਿੰਦੇ ਨਹੀਂ ਨਹੀਂ ਸ਼ਹਿਦ ਦੇ ਕੇ ਮਹਾਰਾਜ ਤੈਨੂੰ ਕੀ ਦੇਣਗੇ ਕਹਿੰਦਾ ਕੀ ਪਤਾ ਮਹਾਰਾਜ ਮੈਨੂੰ ਖੁਸ਼ ਹੋ ਕੇ ਕੀ ਦੇ ਦੇਣ ਕੀ ਪਤਾ ਮਹਾਰਾਜ ਕਿਹੜਾ ਵਰ ਦੇ ਦੇਣ ਖੁਸ਼ ਹੋ ਕੇ ਭਾਈ ਕੱਟੂ ਕਹਿੰਦਾ ਐਂ ਕਰ ਜੋ ਮੰਗਣਾ ਤੂੰ ਮੇਰੇ ਤੋਂ ਹੀ ਮੰਗ ਲੈ ਥੋੜਾ ਜਿਹਾ ਸ਼ਹਿਦ ਦੇ ਦੇ ਉਹ ਕਹਿੰਦਾ ਤੂੰ ਤੇ ਆਪ ਇੱਥੇ ਮੰਗਦਾ ਫਿਰਦਾ ਤਰਲੇ ਕਰਦਾ ਫਿਰਦਾ ਹੈ ਓਏ ਤੂੰ ਭਿਖਾਰੀ ਮੈਨੂੰ ਕੀ ਦੇਏਗਾ ਤੇਰੇ ਕੋਲ ਹੈ ਹੀ ਕੀ ਜਿਹੜਾ ਤੂੰ ਮੈਨੂੰ ਦੇਏਗਾ ਤੇਰੇ ਕੋਲ ਕੀ ਹੈ ਭਾਈ ਕੱਟੂ ਉਸ ਸਮੇਂ ਕਹਿੰਦਾ ਥੋੜਾ ਜਿਹਾ ਸ਼ਹਿਦ ਮੇਰੀ ਤਲੀ ਤੇ ਧਰ ਦੇ ਬਹੁਤੀ ਲੋੜ ਨਹੀਂ ਮੈਨੂੰ ਤਰਲੇ ਹੀ ਕਰੀ ਜਾਂਦਾ ਇਹਨੇ ਨਿਗਾਹ ਹੀ ਨਹੀਂ ਮਾਰੀ ਕਹਿੰਦੇ ਨਹੀਂ ਨਹੀਂ ਤੈਨੂੰ ਸ਼ਹਿਦ ਨਹੀਂ ਦੇਣਾ ਮਹਾਰਾਜ ਨੂੰ ਸ਼ਹਿਦ ਦਿਆਂਗਾ ਤੇਰੇ ਵਾਸਤੇ ਥੋੜਾ ਮੈਂ ਤੇ ਮਹਾਰਾਜ ਵਾਸਤੇ ਲੈ ਕੇ ਆਇਆ ਜਦੋਂ ਪਹੁੰਚਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਲਿਆ ਬਈ ਕੀ ਲੈ ਕੇ ਆਇਆ ਕਹਿੰਦਾ ਮਹਾਰਾਜ ਜੀ ਸ਼ਹਿਦ ਲਿਆਇਆ ਮਹਾਰਾਜ ਨੇ ਜਦੋਂ ਸ਼ਹਿਦ ਕੀਤਾ ਨਾ ਨੇੜੇ ਸਤਿਗੁਰਾਂ ਦੇ ਤੇ ਮਹਾਰਾਜ ਨੇ ਜਦੋਂ ਉੱਤੋਂ ਲਾਇਆ ਢੱਕਣ ਦੇ ਵਿੱਚ ਕਿਰਮ ਚੱਲਦੇ ਆ ਕੋ ਸਤਨਾਮ
ਸ੍ਰੀ ਵਾਹਿਗੁਰੂ
ਕਿਰਮ ਚੱਲਦੇ ਆ ਸਾਰੇ ਹੈਰਾਨ ਹੋ ਗਏ ਕਹਿੰਦੇ ਕਹਿੰਦਾ ਮਹਾਰਾਜ ਜੀ ਤਾਜ਼ਾ ਸ਼ਹਿਦ ਲੈ ਕੇ ਆਇਆ ਸੀ ਕਿਰਮ ਚੱਲੇ ਤੇ ਚੱਲੇ ਕਿੱਦਾਂ ਮਹਾਰਾਜ ਕਹਿੰਦੇ ਰਾਹ 'ਚ ਮੰਗਿਆ ਸੀ ਉਦੋਂ ਦਿੱਤਾ ਨਹੀਂ ਫਿਰ ਕਿਰਮ ਹੀ ਚੱਲਣੇ ਨੇ ਰਾਹ 'ਚ ਮੰਗਿਆ ਸੀ ਕਹਿੰਦਾ ਮਹਾਰਾਜ ਉਹ ਤੁਸੀਂ ਥੋੜ੍ਹਾ ਸੀ ਉਹ ਤੇ ਮਹਾਰਾਜ ਉਹ ਕਮਲਾ ਜਿਹਾ ਸਿੱਖ ਸੀ ਉਹ ਤੁਸੀਂ ਥੋੜ੍ਹਾ ਸੀ ਮਹਾਰਾਜ ਕਹਿੰਦੇ ਉਹ ਜੇ ਕਮਲਿਆਂ ਦੇ ਕਮਲਿਆਂ ਰਮਲਿਆਂ 'ਚ ਹੀ ਮੈਂ ਰਹਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਜਿਹੜਾ ਫੱਕਰ ਜਿਹਾ ਲੱਗਦਾ ਨਾ ਤੈਨੂੰ ਇਹੋ ਜਿਹਿਆਂ ਦੇ ਵਿੱਚ ਹੀ ਮੈਂ ਵੱਸਦਾ ਵਿੱਚ ਸੰਗਤ ਹਰ ਪ੍ਰਭ
ਵਸੈ ਜੀਓ
ਵਸੈ ਜੀ ਉਹਨਾਂ ਦੇ ਵਿੱਚ ਹੀ ਆਪਣੇ ਪਿਆਰਿਆਂ 'ਚ ਮੈਂ ਵੱਸਦਾ ਉਹਨੂੰ ਫੱਕਰ ਨਾ ਜਾਣ ਉਹਦੀ ਰਸਨਾ ਤੇ ਗੁਰੂ ਨਾਨਕ ਬੋਲਦਾ ਮੰਗਿਆ ਸੀ ਤੇਰੇ ਤੋਂ ਉਦੋਂ ਵੇਖੋ ਕਿੰਨਾ ਪਿਆਰ ਹੈ ਸੰਗਤਾਂ ਦੇ ਨਾਲ ਕਿਉਂਕਿ ਪਤਾ ਛੇਵੇਂ ਪਾਤਸ਼ਾਹ ਨਾ ਇੱਕ ਵਾਰੀ ਮਰਦ ਜੀਵਨ ਵਿੱਚ ਕਥਾ ਆਉਂਦੀ ਹੈ ਛੇਵੇਂ ਪਾਤਸ਼ਾਹ ਮੀਰੀ ਔਰ ਪੀਰੀ ਦੇ ਮਾਲਕ ਸਾਧ ਸੰਗਤ ਜੀ ਇੱਕ ਵਾਰੀ ਅੰਦਰ ਨੇ ਸੰਗਤ ਬੜੀ ਦੂਰੋਂ ਆਈ ਉਹਨਾਂ ਨੇ ਰਸਤੇ ਦੇ ਵਿੱਚ ਵਿਚਾਰ ਬਣਾਇਆ ਕਿ ਆਪਾਂ ਮਹਾਰਾਜ ਕੋਲ ਜਾਵਾਂਗੇ ਦਰਸ਼ਨ ਕਰਾਂਗੇ ਤੇ ਫਿਰ ਲੰਗਰ ਪ੍ਰਸ਼ਾਦਾ ਛਕਾਂਗੇ ਜਿੰਨਾ ਚਿਰ ਆਪਾਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਨਾ ਕਰਦੇ ਉਹਨਾਂ ਚਿਰ ਆਪਾਂ ਛਕਣਾ ਨਹੀਂ ਕੁਛ ਇੱਦਾਂ ਵਿਚਾਰ ਕਰਕੇ ਸੰਗਤ ਚੱਲ ਪਈ ਧੰਨ ਹੈ ਨਾ ਸੰਗਤਾਂ ਦਾ ਪਿਆਰ ਜਿਹੜੇ ਕਹਿੰਦੇ ਨੇ ਮਰ ਦੇ ਦਰਸ਼ਨ ਕਰਕੇ ਆਪਾਂ ਫਿਰ ਕੁਛ ਛਕਣਾ ਯਾਤਰਾ ਚੱਲੇ ਨੇ ਯਾਤਰਾ 'ਤੇ ਆਪਾਂ ਵੀ ਜਾਂਦੇ ਹਾਂ ਆਪਣੀ ਯਾਤਰਾ ਕੁਝ ਹੋਰ ਤਰ੍ਹਾਂ ਦੀ ਯਾਤਰਾ ਜਾ ਰਹੇ ਬੜੀ ਦੂਰੋਂ ਚੱਲੇ ਕਈ ਦਿਨ ਸਫ਼ਰ ਕੀਤਾ ਛਕਿਆ ਨਹੀਂ ਕੁਛ ਜਲ ਛਕ ਲੈਣਾ ਨਿੱਕੇ ਨਿੱਕੇ ਬੱਚੇ ਬਜ਼ੁਰਗ ਨਾਲ ਭੁੱਖੇ ਹੀ ਆ ਗਏ ਅੰਮ੍ਰਿਤਸਰ ਦੀ ਧਰਤੀ ਜਦੋਂ ਪਹੁੰਚੇ ਅੰਮ੍ਰਿਤਸਰ ਉਦੋਂ ਸੀ ਰਾਤ ਪਰਕਰਮਾਂ ਦੇ ਵਿੱਚ ਪੈ ਗਏ ਕਹਿੰਦੇ ਸਵੇਰੇ ਦਰਸ਼ਨ ਕਰਾਂਗੇ ਫਿਰ ਕੁਝ ਛਕਾਂਗੇ ਹੁਣ ਸੰਗਤਾਂ ਭੁੱਖੀਆਂ ਬੈਠੀਆਂ ਮਹਾਰਾਜ ਨੂੰ ਅੰਦਰ ਨੀਂਦ ਕਿਵੇਂ ਆ ਜਾਂਦੀ ਛੇਵੇਂ ਪਾਤਸ਼ਾਹ ਬਾਹਰ ਆ ਗਏ ਪਰਕਰਮਾਂ 'ਚ ਸਾਰੀਆਂ ਸੰਗਤਾਂ ਨੇ ਉੱਠ ਕੇ ਮੱਥਾ ਟੇਕਿਆ ਵੀ ਏਡੀ ਦੂਰੋਂ ਆਏ ਹਾਂ ਮਹਾਰਾਜ ਸ਼ੁਕਰ ਹੈ ਧੰਨ ਭਾਗ ਮਹਾਰਾਜ ਖੁਦ ਹੀ ਬਾਹਰ ਆ ਕੇ ਚੱਲ ਗਏ ਸਤਿਗੁਰੂ ਬਾਹਰ ਆ ਗਏ ਸਾਰਿਆਂ ਨੇ ਟੇਕੇ ਮੱਥੇ ਮਹਾਰਾਜ ਕਹਿੰਦੇ ਭਾਈ ਲਓ ਇਹਨਾਂ ਨੂੰ ਛਕਾਈਏ ਕੁਛ ਗੁਰਸਿੱਖੋ ਐਂ ਕਰੋ ਇੱਥੇ ਹੀ ਲਿਆਓ ਜਿਹੜਾ ਕੁਝ ਲਿਆਉਣਾ ਇੱਥੇ ਹੀ ਅਸੀਂ ਲੰਗਰ ਛਕਾਉਂਦੇ ਹਾਂ ਬਿਠਾ ਕੇ ਅਸੀਂ ਆਪ ਨਾਲ ਲੱਗਦੇ ਹਾਂ ਸੰਗਤ ਵੇਖੋ ਦੂਰੋਂ ਆਈ ਇਹਨਾਂ ਨੇ ਛਕਿਆ ਨਹੀਂ ਕੁਛ ਪੈਦਲ ਚੱਲ ਕੇ ਆਏ ਸੇਵਾਦਾਰ ਗਏ ਲੰਗਰ 'ਚ ਕਹਿੰਦੇ ਜੀ ਬਰਤਨ ਤੇ ਮੂਧੇ ਮਾਰੇ ਪਏ ਆ ਟਾਈਮ ਲੱਗੂ ਬਣਾਉਣ 'ਤੇ ਮਹਾਰਾਜ ਕਹਿੰਦੇ ਇੰਜ ਕਰੋ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀ ਉਹਨਾਂ ਦਿਨਾਂ 'ਚ ਹਲਵਾਈ ਭਾਏ ਹੋਏ ਸੀ ਮਹਾਰਾਜ ਕਹਿੰਦੇ ਇੰਜ ਕਰੋ ਜਾਓ ਮਹਿਲਾਂ 'ਚ ਚਲੇ ਜਾਓ ਜਿੰਨੀਆਂ ਮਠਿਆਈਆਂ ਬਣੀਆਂ ਨੇ ਟੋਕਰੇ ਭਰ ਕੇ ਲਿਆਓ ਬਰਾਤ ਵਾਲੀ ਮਠਿਆਈ ਸਾਰੀ ਸੰਗਤ ਨੂੰ ਛਕਾਉਣੀ ਕਹਿੰਦੇ ਸਤਿਪਾਤਸ਼ਾਹ ਉਹ ਚਲੇ ਗਏ ਮਾਤਾਵਾਂ ਨੂੰ ਜਾ ਕੇ ਬੇਨਤੀ ਕੀਤੀ ਮਾਤਾ ਜੀ ਸਤਿਗੁਰਾਂ ਨੇ ਆਖਿਆ ਵੀ ਜਿੰਨੀ ਵੀ ਮਠਿਆਈ ਹੈ ਸਾਰੀ ਦੇ ਦਿਓ ਉਹ ਕਹਿੰਦੇ ਇਹ ਬੀਬੀ ਵੀਰੋ ਦੇ ਵਿਆਹ ਵਾਸਤੇ ਬਣਾਈ ਹੈ ਦੋ ਦਿਨ ਰਹਿ ਗਏ ਬਰਾਤ ਵਿੱਚ ਜੇ ਸੰਗਤ ਨੂੰ ਇਹ ਸ਼ਿਕਾਇਤੀ ਤੇ ਬਰਾਤੀਆਂ ਨੂੰ ਕੀ ਛਕਾਵਾਂਗੇ ਜਾਓ ਚਲੇ ਜਾਓ ਉਹ ਗੁਰਸਿੱਖ ਆ ਕੇ ਕਹਿੰਦੇ ਮਹਾਰਾਜ ਗਾਂਹ 'ਤੇ ਜਵਾਬ ਮਿਲ ਗਿਆ ਮਹਾਰਾਜ ਕਹਿੰਦੇ ਦੂਜੀ ਵਾਰੀ ਜਾਓ ਉਹ ਫਿਰ ਚਲੇ ਗਏ ਟੋਕਰੇ ਲੈ ਕੇ ਦੇ ਦਿਓ ਮਠਿਆਈ ਸਾਰੀ ਉਹ ਕਹਿੰਦੇ ਨਹੀਂ ਦੇਣੀ ਹੈ ਤੇ ਬੀਬੀ ਵੀਰੋ ਦੇ ਵਿਆਹ ਵਾਸਤੇ ਰੱਖੀ ਤੀਜੀ ਵਾਰੀ ਫੇਰ ਆ ਗਏ ਮਹਾਰਾਜ ਨੇ ਆਖਿਆ ਜਾਓ ਤੀਜੀ ਵਾਰੀ ਫੇਰ ਜਾਓ ਉਹ ਤੀਜੀ ਵਾਰੀ ਫੇਰ ਚਲੇ ਗਏ ਕਹਿੰਦੇ ਮਾਤਾ ਜੀ ਮਠਿਆਈ ਦੇ ਦਿਓ ਸਤਿਗੁਰੂ ਕਹਿੰਦੇ ਆ ਬਈ ਸੰਗਤ ਨੂੰ ਛਕਾਉਣੀ ਹੈ ਉਹ ਕਹਿਣ ਲੱਗੀ ਇੰਨੇ ਚਿਰ ਨੂੰ ਤੇ ਮੂੰਗੀ ਦੀ ਦਾਲ ਬਣ ਜਾਣੀ ਤੁਸੀਂ ਤੀਜੀ ਗੇੜੀ ਫੇਰ ਆ ਗਏ ਤੁਸੀਂ ਚਲੇ ਜਾਓ ਵਾਪਸ ਇੱਥੋਂ ਕੋਈ ਮਠਿਆਈ ਨਹੀਂ ਮਿਲਣੀ ਇਹ ਬਰਾਤ ਵਾਸਤੇ ਆ ਜਦੋਂ ਛੇਵੇਂ ਪਾਤਸ਼ਾਹ ਨੂੰ ਤੀਜੀ ਵਾਰੀ ਆ ਕੇ ਗੁਰਸਿੱਖਾਂ ਨੇ ਦੱਸਿਆ ਕਹਿੰਦੇ ਮਹਾਰਾਜ ਜਵਾਬ ਦੇ ਦਿੱਤਾ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜੀ ਮਠਿਆਈ ਮੇਰੇ ਸੰਗਤ ਤੋਂ ਬਚਾ ਕੇ ਰੱਖ ਲਈ ਨਾ ਮੇਰੇ ਪਿਆਰਿਆਂ ਤੋਂ ਬਚਾ ਕੇ ਰੱਖ ਲਈ ਖਾਂਦੀ ਇਹਨੂੰ ਬਰਾਤ ਵੀ ਨਹੀਂ ਹੁਣ ਇਹਨੂੰ ਨਾਲੇ ਤੁਰਕ ਖਾਣਗੇ ਨਾਲੇ ਪੈਰਾਂ 'ਚ ਲਤਾੜਨਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੜ੍ਹੋ ਇਤਿਹਾਸ ਪਤਾ ਫੇਰ ਲੱਗਦਾ ਆਪਣੇ ਘਰ ਆਪਣੀ ਧੀ ਦਾ ਵਿਆਹ ਹੈ ਲੜਕੀ ਦਾ ਵਿਆਹ ਹੈ ਪਰ ਮਹਾਰਾਜ ਨੇ ਆਪਣੇ ਘਰ ਹੀ ਸ਼ਰਾਬ ਦੇ ਦਿੱਤਾ ਕਹਿੰਦੇ ਜਿਹੜੀ ਮਠਿਆਈ ਮੇਰੀ ਸੰਗਤ ਤੋਂ ਲੁਕੋਲੀ ਨਾ ਤੁਸੀਂ ਇਹ ਹੁਣ ਬਰਾਤ ਦੇ ਮੂੰਹ 'ਚ ਨਹੀਂ ਪੈਂਦੀ ਉਵੇਂ ਹੀ ਹੋਇਆ ਫਿਰ ਬੀਬੀ ਵੀਰੋ ਦਾ ਵਿਆਹ ਵੀ ਅੰਮ੍ਰਿਤਸਰ 'ਚ ਨਹੀਂ ਹੋ ਸਕਿਆ ਬਰਾਤ ਬਾਹਰ ਦੀ ਬਾਹਰ ਹੀ ਆਈ ਤੇ ਸਾਧ ਸੰਗਤ ਜੀ ਉਹ ਜਿਹੜੀ ਮਠਿਆਈ ਬਰਾਤ ਨੇ ਨਹੀਂ ਛਕੀ ਫਿਰ ਉਹ ਸਾਰੀ ਦੀ ਸਾਰੀ ਮਠਿਆਈ ਫਿਰ ਤੁਰਕਾਂ ਨੇ ਖਾਧੀ ਨਾਲੇ ਪੈਰਾਂ 'ਚ ਲਤਾੜੀ ਮਹਾਰਾਜ ਨੇ ਵੇਖ ਲਓ ਜਦੋਂ ਸੰਗਤ ਦੀ ਗੱਲ ਆ ਗਈ ਨਾ ਉੱਥੇ ਮਹਾਰਾਜ ਨੇ ਆਪਣੇ ਘਰ ਨੂੰ ਵੀ ਨਹੀਂ ਬਖਸ਼ਿਆ ਕਿਉਂਕਿ ਮੇਰੇ ਪਿਆਰਿਆਂ ਵਿੱਚ ਰੱਬ ਵੱਸਦਾ ਮਹਾਰਾਜ ਕਹਿੰਦੇ ਇਹਨਾਂ ਸੰਗਤਾਂ ਦੇ ਵਿੱਚ ਰੱਬ ਵੱਸਦਾ ਸੰਗਤ ਦਾ ਸਤਿਕਾਰ ਬੜਾ ਜ਼ਰੂਰੀ ਹੈ ਜਿੰਨਾ ਸੰਗਤ ਦਾ ਸਤਿਕਾਰ ਹੋ ਜੇ ਉਨਾ ਹੀ ਥੋੜ੍ਹਾ ਸੰਗਤ ਵਿੱਚ ਰੱਬ ਵੱਸਦਾ ਕੀ ਪਤਾ ਉਹਨੇ ਕਿਹੜੇ ਰੂਪ ਵਿੱਚ ਆ ਜਾਣਾ ਕੀ ਪਤਾ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਮੀਰੀ ਔਰ ਪੀਰੀ ਦੇ ਮਾਲਕ ਕੈਸੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਉਹ ਉਦੋਂ ਮੈਂ ਸ਼ਾਇਦ ਮੰਗਿਆ ਰਸਤੇ ਦੇ ਵਿੱਚ ਉਦੋਂ ਤੂੰ ਦਿੱਤਾ ਨਹੀਂ ਹੁਣ ਚੁੱਕੀ ਫਿਰਦਾ ਮੇਰੇ ਕਹਿਣ ਦਾ ਭਾਵ ਇਹ ਆ ਕੋਈ ਗਰੀਬ ਸਾਨੂੰ ਇਹ ਗੱਲ ਕਵੇ ਨਾ ਵੀ ਠੰਡ ਬੜੀ ਲੱਗਦੀ ਆ ਮੈਨੂੰ ਕੰਬਲ ਲੈ ਦੇ ਸਰਦਾਰਾ ਤੇਰੇ ਕੋਲ ਮਾਇਆ ਬਹੁਤ ਹੈ ਮੈਨੂੰ ਕੰਬਲ ਲੈ ਦੇ ਜਾਂ ਮੈਨੂੰ ਕੱਪੜੇ ਸਵਾ ਦੇ ਤੇ ਤੂੰ ਇਹ ਗੱਲ ਕਵੇਂ ਤੈਨੂੰ ਕੰਬਲ ਨਹੀਂ ਦੇਣਾ ਮੈਂ ਮਹਾਰਾਜ ਤੇਰੇ ਮਹੱਲਾ 500 ਦਾ ਪਾਉਣਾ ਹੈ ਮਹਾਰਾਜ ਨੂੰ ਹੋਰ ਮਹੱਲਾ ਪ੍ਰਵਾਨ ਨਹੀਂ ਕੋਈ ਗਰੀਬ ਕਵੇ ਮੈਂ ਭੁੱਖਾ ਬੈਠਾ ਮੈਨੂੰ ਪ੍ਰਸ਼ਾਦਾ ਛਕਾ ਦੇ ਤੇ ਤੂੰ ਕਵੇ ਨਾ ਤੈਨੂੰ ਮੈਂ ਪ੍ਰਸ਼ਾਦਾ ਨਹੀਂ ਛਕਾਉਣਾ ਗੁਰਦੁਆਰੇ ਮੈਂ 1100 ਦੇਣਾ ਤੇ ਤੇਰਾ 1100 ਵੀ ਗੁਰਦੁਆਰੇ ਪ੍ਰਵਾਨ ਨਹੀਂ ਹੋਣਾ ਗੁਰਦੁਆਰੇ ਉਹ ਗਰੀਬ ਦਾ ਮੂੰਹ ਹੀ ਗੁਰੂ ਕੀ ਗੋਲਕ ਹੈ ਮਹਾਰਾਜ ਕਹਿੰਦੇ ਕਿਸੇ ਲੋੜਵੰਦ ਨੂੰ ਤੂੰ ਕੱਪੜਾ ਲੈ ਦੇ ਸਮਝ ਲੈ ਰਮਾਲਾ ਤੇਰਾ ਪਹੁੰਚ ਗਿਆ ਕਿਸੇ ਗਰੀਬ ਨੂੰ ਪ੍ਰਸ਼ਾਦਾ ਛਕਾ ਦੇ ਤੇਰੀ ਭਾਵਨਾ ਪੂਰੀ ਹੋ ਗਈ ਉਹ ਮੈਂ ਹੀ ਛਕ ਰਿਹਾ ਬਸ ਮਹਾਰਾਜ ਇੰਨਾ ਪਿਆਰ ਕਰਦੇ ਪਿਆਰਿਓ ਗਰੀਬ ਦੀ ਸੇਵਾ ਗਰੀਬ ਦੀ ਕਿਸੇ ਸਾਧ ਸੰਗਤ ਜੀ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ ਬੜੀ ਵੱਡੀ ਗੱਲ ਹੈ ਹੁਣ ਘਰ ਘਰ ਮੰਗਦਾ ਫਿਰਦਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਉਧਾਰੇ ਨਾਲੇ ਉਧਾਰ ਹੀ ਦੇ ਦਿਓ ਕੋਈ ਵੀ ਨਾ ਮੰਨੇ ਕਿਸੇ ਨੇ ਹਾਂ ਨਹੀਂ ਕੀਤੀ ਇਹਨੂੰ ਮਾਇਆ ਦੇਣ ਦੀ ਬੜੇ ਥਾਵਾਂ ਤੇ ਗਿਆ ਘਰ ਆਇਆ ਕਹਿੰਦਾ ਭਾਗਵਾਨ ਨੇ ਪ੍ਰਸ਼ਾਦਾ ਛਕਾਉਣਾ ਮਹਾਰਾਜ ਨੇ ਆ ਜਾਣਾ ਹੁਣ ਕਿੱਦਾਂ ਕਰੀਏ ਘਰ ਵਾਲੀ ਬੀਬੀ ਨੇ ਆਪਣੇ ਕੇਸ ਪੱਟਣੇ ਸ਼ੁਰੂ ਕਰਤੇ ਕਹਿੰਦੇ ਪਾਗਲ ਹੋ ਗਈ ਕੇਸ ਕਿਉਂ ਪੱਟਦੀ ਹੈ ਦੋਨੇ ਹੱਥਾਂ ਨਾਲ ਆਪਣੇ ਕੇਸ ਪੱਟ ਰਹੀ ਹੈ ਕੀ ਹੋ ਗਿਆ ਕੇਸ ਕਿਉਂ ਪੱਟਦੀ ਹੈ ਉਹ ਕਹਿੰਦੀ ਠਹਿਰੋ ਜਰਾ ਕੇਸ ਪੱਟੇ ਤੇ ਸਿਰ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਸਿਰ ਦੇ ਉੱਤੇ ਕੱਸ ਕੇ ਬੰਨ ਲਿਆ ਕੱਪੜਾ ਤੇ ਆਪਣੇ ਹੱਥਾਂ ਦੇ ਹੁਨਰ ਦੇ ਨਾਲ ਇੱਕ ਬਹੁਤ ਸੁੰਦਰ ਮਾਲਾ ਬਣਾ ਦਿੱਤੀ ਕੇਸਾਂ ਦੀ ਮਾਲਾ ਬਹੁਤ ਸੁੰਦਰ ਹੁਨਰ ਸੀ ਕਿਸੇ ਕਿਸੇ ਕੋਲ ਹੁਨਰ ਹੁੰਦਾ ਹੈ ਹੱਥਾਂ 'ਚ ਉਹ ਇਹੋ ਜਿਹੀ ਮਾਲਾ ਬਣਾਈ ਜਿਹੜੀ ਬਹੁਤ ਹੀ ਸੋਹਣੀ ਲੱਗੇ ਕਹਿੰਦੀ ਆਹ ਲਓ ਆਹ ਮਾਲਾ ਲੈ ਜਾਓ ਕੋਈ ਰੱਬ ਦਾ ਪਿਆਰਾ ਇਹਨੂੰ ਖਰੀਦ ਲੂ ਕੁਝ ਨਾ ਕੁਝ ਮਿਲ ਜਾਏਗਾ ਉਹਦੇ ਨਾਲ ਹੀ ਪ੍ਰਸ਼ਾਦਾ ਛਕਾ ਦਿਆ ਕਿੱਡੀ ਵੱਡੀ ਸੇਵਾ ਸਿਰ 'ਚੋਂ ਖੂਨ ਚੱਲਦਾ ਤੂੰ ਆ ਵੇਖ ਵੇਖ ਕੱਪੜਾ ਕਿੱਦਾਂ ਖੂਨ ਚੱਲ ਰਿਹਾ ਕਹਿੰਦੀ ਕੋਈ ਗੱਲ ਨਹੀਂ ਇਹ ਤੇ ਕੁਛ ਵੀ ਨਹੀਂ
ਸਿਰ ਦੇ ਕੇ ਵੀ ਮਿਲ ਜੇ ਪਿਆਰਾ ਤਾਂ ਵੀ ਸਸਤਾ ਤਾਂ ਵੀ ਸਸਤਾ ਦੇਖ ਵੀ ਮਿਲ ਜੇ ਪਿਆਰਾ ਤਾਂ ਵੀ ਸਸਤਾ ਤਾਂ ਵੀ ਸਸਤਾ ਬੋਲੋ
ਬਣਾਈ ਹੋਈ ਮਾਲਾ ਲੈ ਕੇ ਗੁਰਸਿੱਖ ਤੁਰ ਪਿਆ ਤੁਰਿਆ ਜਾ ਰਿਹਾ ਇੱਧਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਸਿੱਖ ਬੀਬੀ ਦੇ ਕੇਸਾਂ ਦੀ ਬਣਾਈ ਹੋਈ ਮਾਲਾ ਦੀ ਕਿਤੇ ਬੇਅਦਬੀ ਨਾ ਹੋ ਜੇ ਇੱਕ ਬਣਾ ਕੇ ਨਾ ਸਾਧੂ ਦਾ ਰੂਪ ਮਹਾਰਾਜਾ ਆਪ ਹੀ ਪਹੁੰਚ ਗਏ, ਖਰੀਦਦਾਰ ਵੀ ਆਪ ਹੀ ਬਣ ਗਏ। ਖੇਡ ਵੇਖੋ ਪਰਖਾਂ ਹੋ ਰਹੀਆਂ ਨੇ ਆਪਣੇ ਪਿਆਰਿਆਂ ਦੀਆਂ, ਕਸਵੱਟੀਆਂ ਲੱਗ ਰਹੀਆਂ, ਖਰੀਦਦਾਰ ਵੀ ਆਪ ਹੀ ਬਣ ਕੇ ਮਹਾਰਾਜ ਪਹੁੰਚ ਗਏ। ਵੇਚਣ ਵਾਸਤੇ ਰੌਲਾ ਪਾਉਂਦਾ ਫਿਰਦਾ, ਸਹੇਲੀ ਖਰੀਦ ਲਓ ਕੋਈ ਮੇਰੇ ਤੋਂ ਮਾਲਾ। ਧੰਨ ਗੁਰੂ ਨਾਨਕ ਪਾਤਸ਼ਾਹ ਸਾਧੂ ਦੇ ਰੂਪ 'ਚ ਜਾ ਕੇ ਕਹਿੰਦੇ ਹਾਂ ਬਾਈ ਕਿੰਨੇ ਦੀ? ਕਹਿੰਦੇ ਮੇਰੇ ਘਰ ਗੁਰੂ ਨਾਨਕ ਨੇ ਆਉਣਾ, ਉਹਨਾਂ ਨੂੰ ਜਲ ਪਾਣੀ ਛਕਾਉਣਾ, ਬਸ ਮਾੜਾ ਜਿਹਾ ਰਾਸ਼ਨ ਦਵਾ ਦਿਓ। ਲਿਆ ਮਾਲਾ ਲੈ ਕੇ ਨਾ ਦੁਕਾਨ ਤੋਂ ਰਾਸ਼ਨ ਦਵਾ ਦਿੱਤਾ, ਲੈ ਜਾ। ਮਾਲਾ ਦਾ ਕੀ ਕੀਤਾ? ਫੇਰਨ ਲੱਗ ਗਏ? ਨਹੀਂ, ਕੇਸਾਂ ਦੇ ਉੱਤੇ ਨਾ ਦਸਤਾਰ ਦੇ ਉੱਪਰ ਸਜਾ ਲਈ ਉਹ ਮਾਲਾ, ਉਹ ਮਾਲਾ ਦਸਤਾਰ ਤੇ ਸਜਾ ਲਈ। ਕਿਉਂ? ਕਹਿੰਦੇ ਕਿਤੇ ਸਿੱਖ ਬੀਬੀ ਦੇ ਕੇਸਾਂ ਦੀ ਬੇਅਦਬੀ ਨਾ ਹੋ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਨੇ ਉਹੀ ਮਾਲਾ ਪੰਜ ਪਾਤਸ਼ਾਹੀਆਂ ਤੱਕ ਆਈ ਹੈ, ਉਹ ਮਾਲਾ ਗੁਰਗੱਦੀ ਦੇ ਨਾਲ, ਕਹਿੰਦੇ ਉਹ ਕੇਸਾਂ ਦੀ ਬਣਾਈ ਹੋਈ ਮਾਲਾ। ਇੰਨਾ ਸਤਿਕਾਰ ਮਹਾਰਾਜ ਨੇ ਕੀਤਾ ਉਸ ਸਿੱਖ ਬੀਬੀ ਦੇ ਕੇਸਾਂ ਦਾ, ਜਿਹੜੇ ਸਾਡੇ ਕੇਸ ਅੱਜ ਗੰਦੀਆਂ ਨਾਲੀਆਂ 'ਚ ਰੁਲਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਕੇਸਾਂ ਦਾ ਵੇਖੋ ਕਿੰਨਾ ਸਤਿਕਾਰ ਕੀਤਾ। ਧੰਨ ਦਸ਼ਮੇਸ਼ ਪਿਤਾ ਨੇ ਵੇਖਿਆ ਨੀ, ਚਮਕੌਰ ਦੀ ਗੜੀ 'ਚ ਕਿਹਾ ਸੀ ਸਿੰਘਾਂ ਨੇ, ਕਹਿੰਦੇ ਮਹਾਰਾਜ ਜੋੜਾ ਤੇ ਪਾ ਲਓ। ਮਹਾਰਾਜ ਕਹਿੰਦੇ ਨਾ, ਮੈਂ ਜੋੜਾ ਨਹੀਂ ਪਾਉਣਾ, ਆਪ ਹੀ ਜੋੜਾ ਲਾ ਦਿੱਤਾ। ਕਹਿੰਦੇ ਕੇਸ ਸਿੰਘਾਂ ਦੇ ਕੇਸ ਕਈ ਵਾਰੀ ਖੁੱਲੇ ਹੁੰਦੇ ਨੇ ਮੈਦਾਨੇ ਜੰਗ 'ਚ, ਕਿਤੇ ਮੇਰਾ ਉੱਤੇ ਪੈਰ ਹੀ ਨਾ ਟਿਕ ਜੇ, ਬੇਅਦ ਵੀ ਨਾ ਹੋਵੇ ਕੇਸਾਂ ਦੀ। ਕੇਸਾਂ ਦਾ ਸਤਿਕਾਰ ਬੜਾ ਜ਼ਰੂਰੀ ਆ। ਜਦੋਂ ਕੇਸ ਵਾਹੁਣੇ ਨੇ ਗੋਦ ਵਿੱਚ ਕੱਪੜਾ ਰੱਖੋ, ਜਿੱਦਾਂ ਕੇਸ ਕੀ ਹੁੰਦੀ ਹੈ ਨਾ ਸਿਰ 'ਤੇ, ਉਹ ਗੋਦ 'ਚ ਵਿਛਾ ਲਓ। ਜਦੋਂ ਕੇਸ ਵਾਹੁਣੇ ਨੇ ਇਕੱਲਾ ਇਕੱਲਾ ਕੇਸ ਫਿਰ ਚੁੱਕ ਕੇ ਕਿਸੇ ਡੱਬੇ 'ਚ ਪਾ ਲਓ। ਜਦੋਂ ਇਕੱਠੇ ਜ਼ਿਆਦਾ ਹੋ ਜਾਣ ਤਾਂ ਫਿਰ ਸੰਸਕਾਰ ਕਰ ਦਿਓ, ਚਾਹੇ ਜਲ ਪ੍ਰਵਾਹ ਕਰ ਦਿਓ। ਕੇਸਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਇਹ ਕੇਸ ਗੁਰੂ ਕੀ ਮੋਹਰ ਹਨ। ਮੇਰੀ ਉਹਨਾਂ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਵੀ ਪਹਿਲਾਂ ਗਲਤੀ ਹੋਈ ਆ, ਕੇਸ ਨਾ ਕਟਾਓ। ਇਹ ਕੇਸ ਹੀ ਸਰਦਾਰੀ ਹੈ, ਕੇਸਾਂ ਤੋਂ ਬਿਨਾਂ ਕੋਈ ਸਰਦਾਰ ਨਹੀਂ। ਕਿਸੇ ਕੋਲ ਲੱਖ ਰੁਪਇਆ ਹੋਵੇ, ਕਰੋੜ ਰੁਪਇਆ ਹੋਵੇ, ਉਹ ਬੰਦੇ ਦੇ ਕੇਸ ਨਾ ਹੋਣ, ਕਿਸੇ ਨੇ ਉਹਨੂੰ ਸਰਦਾਰ ਨਹੀਂ ਕਹਿਣਾ। ਤੁਸੀਂ ਅਣਜਾਣ ਇਲਾਕੇ 'ਚ ਚਲੇ ਜਾਓ, ਦਿੱਲੀ ਚਲੇ ਜਾਓ, ਉੱਥੇ ਕੇਸ ਹੈ ਨਹੀਂ, ਦਾੜਾ ਹੈ ਨਹੀਂ, ਤੁਸੀਂ ਕੀ ਕਹੋਗੇ? ਉਹਨਾਂ ਦੇ ਵਿੱਚ ਰਲਿਆ ਹੋਇਆ ਉਹਨਾਂ ਵਰਗੀ ਲੱਗਦਾ? ਕੇਸ ਤੇ ਦਾੜੀ ਹੋਏਗੀ, ਅਸੀਂ ਕਹਾਂਗੇ ਆ ਰਾਹ ਪੁੱਛਣਾ, ਆਹ ਸਰਦਾਰ ਨੂੰ ਪੁੱਛੋ ਜਿਹੜਾ ਸਰਦਾਰ ਆਉਂਦਾ। ਸਰਦਾਰ ਕੇਸਾਂ ਤੇ ਦਾੜੀ ਦਾ ਨਾਮ ਹੈ, ਕੇਸਾਂ ਦਾ ਨਾਮ ਹੈ ਸਰਦਾਰ। ਕੇਸ ਦੇ ਕੇ ਕਿਹਾ ਦਸ਼ਮੇਸ਼ ਜੀ ਨੇ ਤੈਨੂੰ ਦਿੱਤੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ
ਆ ਰਹੀਆਂ ਨੇ।
ਇਸ ਕਰਕੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹਨਾਂ ਕੇਸਾਂ ਦੀ ਸੰਭਾਲ ਕਰੋ, ਕੇਸ ਨਾ ਕਤਲ ਹੋਣ ਦਿਓ। ਸਤਿਸੰਗ ਜੀ, ਭਾਈ ਤਾਰੂ ਸਿੰਘ ਨੇ ਆਖਿਆ ਸੀ ਜਲਾਦੋ ਮੇਰੇ ਕੇਸ ਨਾ ਕੱਟੋ, ਭਾਵੇਂ ਖੋਪਰੀ ਲਾ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਕੇਸ ਨਾ ਕੱਟੋ, ਖੋਪਰੀ ਲਾ ਦਿਓ ਭਾਵੇਂ ਮੇਰੀ। ਵੇਖੋ ਪਿਆਰ ਦੀ ਗੱਲ ਹੈ। ਉਹ ਬੀਬੀ ਦੇ ਕੇਸਾਂ ਦੀ ਮਾਲਾ ਮਹਾਰਾਜ ਨੇ ਸੀਸ ਤੇ ਸਜਾਈ, ਕਹਿੰਦੇ ਕਹਿੰਦੇ ਪਿਆਰ ਵਿੱਚ ਮਹਾਰਾਜ ਨੇ ਕਿੰਨਾ ਸਤਿਕਾਰ ਕੀਤਾ ਉਹਨਾਂ ਕੇਸਾਂ ਦਾ। ਤੇ ਧੰਨ ਗੁਰਸਿੱਖਾਂ ਦੀ ਕੁਰਬਾਨੀ ਕਿਤੇ ਛੋਟੀ। ਮਹਾਰਾਜ ਦੇ ਪਿਆਰ ਵਿੱਚ ਹੁਣ ਰਾਸ਼ਨ ਪਾਣੀ ਜੋ ਵੀ ਸੀ ਲੈ ਆਂਦਾ, ਲੈ ਬਈ ਬਣਾ ਲੈ। ਕੋਈ ਸਾਧੂ ਮਿਲ ਗਿਆ ਸੀ, ਉਹਨੇ ਖਰੀਦ ਲਈ ਮਾਲਾ, ਕੱਪੜਾ ਉਦਾਂ ਹੀ ਬੰਨਿਆ ਹੋਇਆ ਸਿਰ ਦੇ ਉੱਤੇ, ਆਟਾ ਗੁੰਨ ਰਹੀ ਹੈ, ਉਧਰ ਦਾਲ ਰੱਖੀ ਹੈ ਚੁੱਲ੍ਹੇ ਦੇ ਉੱਤੇ, ਅੱਗ ਮੱਚਦੀ ਆ। ਕਹਿੰਦੇ ਸਮਾਂ ਲੰਘਦਾ ਗਿਆ, ਉਧਰ ਅੰਦਰ ਆਟਾ ਛਾਨਣ ਵਾਸਤੇ ਗਈ ਤੇ ਡੇਢ ਦੋ ਕੁ ਸਾਲ ਦਾ ਬੱਚਾ ਨਿੱਕਾ ਜਿਹਾ ਰਿੜਦਾ ਅੱਗ ਦੇ ਨੇੜੇ ਚੱਲਿਆ ਗਿਆ। ਚੁੱਲ੍ਹੇ ਕੋਲ ਪਾਣੀ ਸੀ, ਪਾਣੀ ਤੇ ਪੈਰ ਫਿਸਲਿਆ ਤੇ ਅੱਗ ਦੇ ਵਿੱਚ ਨਿੱਕਾ ਜਿਹਾ ਪੁੱਤਰ ਅੱਗ ਦੀ ਲਪੇਟ 'ਚ ਆ ਗਿਆ। ਪਹਿਲਾਂ ਤੇ ਅੰਤਾਂ ਦੀ ਗਰੀਬੀ, ਉਧਰੋਂ ਕੇਸ ਵੀ ਪੱਟ ਕੇ ਬਣਾ ਕੇ ਮਾਲਾ ਤੇ ਪ੍ਰਸ਼ਾਦਾ ਤਿਆਰ ਕਰਦੀ ਸੀ ਤੇ ਇੱਕੋ ਇੱਕ ਪੁੱਤਰ ਅੱਖੀਆਂ ਦਾ ਤਾਰਾ, ਬੁਢੇਪੇ ਦਾ ਸਹਾਰਾ, ਅੱਗ ਦੀ ਲਪੇਟ 'ਚ ਆ ਗਿਆ। ਜਦੋਂ ਆਈ ਬਾਹਰ ਆ ਕੇ ਵੇਖਿਆ, ਭੱਜ ਕੇ ਜਦੋਂ ਆਪਣੇ ਪੁੱਤਰ ਨੂੰ ਚੁੱਕਿਆ, ਨਵਜਾਂ ਵੇਖੀਆਂ, ਨਵਜਾਂ ਤੇ ਰੁਕ ਗਈਆਂ। ਉਹ ਜਦੋਂ ਗਈ ਉਦੋਂ ਤੱਕ ਪੁੱਤਰ ਸੀ, ਆਉਂਦਿਆਂ ਤੱਕ ਤੇ ਬਸ ਮਿੱਟੀ ਦੀ ਢੇਰੀ ਹੋਈ ਰਹਿ ਗਈ। ਇੱਕ ਲੋਥ ਹੀ ਪਈ ਹੈ, ਕੋਈ ਸਾਹ ਨਹੀਂ ਚੱਲਦਾ, ਬੜਾ ਬੁਲਾਇਆ ਰੌਲਾ ਪਾਇਆ ਨਾ ਬੋਲਿਆ। ਫਿਰ ਦਿਲ ਤੇ ਪੱਥਰ ਰੱਖਿਆ, ਕਹਿੰਦੀ ਮਨਾ ਜੇ ਰੋਣ ਲੱਗ ਪਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਸ਼ਾਦਾ ਛਕਣ ਤੋਂ ਬਿਨਾਂ ਹੀ ਮੁੜ ਜਾਣਾ, ਸਾਡੀ ਸੇਵਾ ਵਿੱਚ ਵਿਘਨ ਨਾ ਪੈ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਸੇਵਾ ਗ੍ਰਿਸਤੀ ਦਾ ਧਰਮ ਹੈ, ਸਾਧੂ ਦੀ ਸੇਵਾ ਕਰਨੀ। ਕੋਈ ਵੀ ਆ ਜਾਏ, ਕੋਈ ਵੀ ਗੁਰੂ ਦਾ ਪਿਆਰਾ ਆ ਜਾਏ, ਭੁੱਖਾ ਨਾ ਜਾਏ ਘਰ ਵਿੱਚ, ਜ਼ਰੂਰੀ ਆ। ਇਹ ਧਰਮ ਹੈ ਹਰ ਗ੍ਰਿਸਤੀ ਦਾ। ਸਾਧ ਸੰਗਤ ਜੀ, ਉਸ ਸਮੇਂ ਦਿਲ ਤੇ ਪੱਥਰ ਰੱਖਿਆ, ਘਰ ਵਾਲਾ ਆ ਗਿਆ, ਕਹਿੰਦੇ ਜੀ ਤੁਹਾਨੂੰ ਇੱਕ ਗੱਲ ਦੱਸਣੀ। ਕਹਿੰਦਾ ਕੀ? ਆਪਣਾ ਜਿਹੜਾ ਪੁੱਤਰ ਸੀ ਨਾ ਨਿੱਕਾ ਜਿਹਾ, ਕੀ ਹੋ ਗਿਆ ਉਹਨੂੰ? ਕਹਿੰਦੇ ਜੀ ਉਹ ਸਦਾ ਦੀ ਨੀਂਦ ਸੌਂ ਗਿਆ। ਦਿਲ ਤੇ ਪੱਥਰ ਰੱਖ ਲਓ, ਰੋਣਾ ਨਹੀਂ। ਮਾਂ ਕਹਿੰਦੀ ਨਾਲ, ਵੇਖੋ ਮਾਂ ਦਾ ਆਪਣੇ ਪੁੱਤ ਨਾਲ ਕਿੰਨਾ ਪਿਆਰ ਹੁੰਦਾ। ਮਾਤਾ ਨਹੀਂ ਕਦੇ ਕਹਿ ਸਕਦੀ ਇਹ ਗੱਲ, ਮਾਂ ਵਾਸਤੇ ਔਖਾ ਜੇ ਭਾਈ ਤੇ ਫਿਰ ਵੀ ਦਿਲ ਕਰੜਾ ਕਰ ਲਊ, ਉਹ ਫਿਰ ਵੀ ਮਾੜਾ ਮੋਟਾ ਭਾਵੇਂ ਰੋਂਦਾ ਤੇ ਪਿਤਾ ਵੀ ਹੁੰਦਾ ਜਦੋਂ ਕਿਤੇ ਦੁੱਖ ਲੱਗਦਾ ਪੁੱਤ ਨੂੰ, ਪਰ ਮਾਂ ਤੇ ਸਹਿਣ ਹੀ ਨਾ ਕਰ ਸਕਦੀ, ਦਿਲ ਕਮਜ਼ੋਰ ਹੁੰਦਾ। ਪਰ ਬੀਬੀ ਕਹਿ ਰਹੀ ਹੈ, ਵੇਖਿਓ ਜੀ ਕਿਤੇ ਤੁਸੀਂ ਡੋਲ ਨਾ ਜਾਇਓ, ਉੱਚੀ ਨਾ ਕਿਤੇ ਰੋਣ ਲੱਗ ਪਿਓ, ਗੁਰੂ ਨਾਨਕ ਪਾਤਸ਼ਾਹ ਪ੍ਰਸ਼ਾਦਾ ਛਕੇ ਤੋਂ ਬਿਨਾਂ ਚਲੇ ਜਾ। ਗੁਰ ਸਾਧ ਸੰਗਤ ਜੀ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀਲੀ, ਔਖਾ ਹੈ ਰਸਤਾ, ਬੜਾ ਔਖਾ ਹੈ, ਸੇਵਾਦਾਰ ਬਣਨਾ ਕਿਤੇ ਸੌਖਾ ਪਿਆ। ਕਹਿੰਦੀ ਜੀ ਤੁਸੀਂ ਵੇਖਿਓ ਮਨ ਡੋਲ ਨਾ ਜਾਏ ਕਿਤੇ। ਕਹਿੰਦਾ ਭਾਗਵਾਨ ਨੇ ਤੂੰ ਆਪਣਾ ਮਨ ਕਰੜਾ ਕਰ ਲੈ, ਇਹ ਡੋਲਣ ਵਾਲਾ ਮਨ ਨਹੀਂ, ਮਹਾਰਾਜ ਦੀ ਬਖਸ਼ਿਸ਼ ਹੀ ਹੈ, ਕੋਈ ਗੱਲ ਨਹੀਂ। ਇੱਕੋ ਇੱਕ ਪੁੱਤਰ, ਉੱਤੋਂ ਕੱਪੜਾ ਲਾ ਕੇ ਵੇਖਿਆ ਅੱਗ ਨਾਲ ਪੂਰਾ ਸੜਿਆ ਪਿਆ, ਬੜੀਆਂ ਅਰਦਾਸਾਂ ਕਰ ਕਰਕੇ ਲਿਆ ਸੀ, ਪਰ ਕੋਈ ਨਹੀਂ, ਭਾਣਾ ਮੰਨੀ ਬੈਠੇ ਭਾਣਾ।
ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ ਐ ਗੁਰੂ ਨਾਨਕ ਸਾਹਿਬ ਤੇਰੀ, ਧਨ ਸਿੱਖੀ ਐ ਗੁਰੂ ਨਾਨਕ ਸਾਹਿਬ ਤੇਰੀ, ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ, ਧਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ, ਧਨ ਸਿੱਖੀ ਹੈ ਗੁਰੂ ਨਾਨਕ ਸਾਹਿਬ ਤੇਰੀ, ਧੰਨ ਸਿੱਖੀ ਹੈ। ਇੱਕ ਨਾਮ ਦੇ ਕਰ ਪੁੱਤ ਇੱਕ ਨਾਮ ਦੇ ਕਰ ਪੁੱਤ ਪੁੱਤਾਂ ਕਰ ਪੁੱਤਰੇ ਇੱਕ ਨਾਮ ਦੇ ਕਰ ਧੀਆਂ ਧੀਆਂ ਕਰ ਦੋਤਰੇ ਇੱਕ ਨਾਮ ਇੱਕ ਨਾਮ ਦੇ ਕਰ ਇੱਕ ਉਹ ਪੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਕੌਣ ਆਖੇ ਉਸ ਸਾਹਿਬ ਨੂੰ ਇੱਕੋ ਇੱਕ ਪੁੱਤਰ ਸੀ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ ਇੱਕ ਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ ਜਿਨ੍ਹਾਂ ਦਾ ਹੋਵੇ ਇੱਕੋ ਵੀ ਮਰ ਜਾਏ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਪਰ ਧਨ ਨੇ ਦੋਵੇਂ ਪਤੀ ਪਤਨੀ ਭਾਣਾ ਮੰਨੀ ਬੈਠੇ ਨੇ ਭਾਵੇਂ ਕਰਤਾਰ ਨੂੰ ਕੋਈ ਗੱਲ ਚੰਗੀ ਹੋਵੇ ਭਾਵੇਂ ਕਰਤਾਰ ਨੂੰ ਕੋਈ ਗੱਲ ਚੰਗੀ ਹੋਵੇ ਭਾਵੇਂ ਕਰਤਾਰ ਨੂੰ ਕੋਈ ਗੱਲ ਚੰਗੀ ਹੋਵੇ ਭਾਵੇਂ ਕਰਤਾਰ ਤੇਰਾ ਸਤਿਗੁਰ ਸਾਨੂੰ ਮਿੱਠਾ ਮਿੱਠਾ ਲੱਗ ਤੇਰਾ ਕੀ ਆ ਸਤਿਗੁਰ ਤੇ ਸਾਨੂੰ ਮਿੱਠਾ ਮਿੱਠਾ ਲੱਗ ਓ ਤੇਰਾ ਕੀ ਆ ਸਤਿਗੁਰ ਸਾਨੂੰ ਮਿੱਠਾ ਮਿੱਠਾ ਲੱਗਦਾ ਤੇਰਾ ਕੀ ਆ ਸਤਿਗੁਰ ਸਾਨੂੰ ਮਿੱਠਾ ਮਿੱਠਾ ਲੱਗਦਾ ਤੇਰਾ ਕੀ ਆ ਸਤਿਗੁਰ ਸਾਨੂੰ ਮਿੱਠਾ ਮਿੱਠਾ ਲੱਗਦਾ ਤੇਰਾ ਕੀ ਆ ਸਤਿਗੁਰ ਸਾਨੂੰ
ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ
ਖਾਵੇ
ਖਾਵੇ ਕਹਿੰਦੇ ਸਿੱਖ ਉਹੀ ਹੈ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਉਹ ਮੇਰਾ ਸਖਾ ਉਹ ਮੇਰਾ ਮਿੱਤਰ ਉਹ ਮੇਰਾ ਭਰਾ ਹੈ ਕੌਣ ਜਿਹੜਾ ਕਹਿੰਦੇ ਭਾਣਾ ਮੰਨੇ ਮਹਾਰਾਜ ਉਹਨੂੰ ਆਪਣਾ ਮਿੱਤਰ ਬਣਾ ਰਹੇ ਨੇ ਮਹਾਰਾਜ ਕਹਿੰਦੇ ਉਹ ਮੇਰਾ ਭਰਾ ਹੈ ਜਿਹੜਾ ਭਾਣਾ ਮੰਨੇ ਜੋ ਹੋ ਰਿਹਾ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਇਹ ਤੇਰਾ ਭਾਣਾ ਹੈ ਸੱਚੇ ਪਾਤਸ਼ਾਹ ਤੇਰੀ ਮੌਜ ਹੈ ਤੇਰੇ ਹੁਕਮ ਵਿੱਚ ਹੋ ਰਿਹਾ ਜੋ ਹੋ ਰਿਹਾ ਜੋ ਮਾੜਾ ਹੋ ਰਿਹਾ ਮੇਰੇ ਕਰਮਾਂ ਦਾ ਸੱਚੇ ਪਾਤਸ਼ਾਹ ਮੇਰੇ ਕਰਮਾਂ 'ਚ ਹੀ ਕੋਈ ਫਰਕ ਹੋਊ ਪਰ ਇਹ ਗੱਲ ਕਹਿਣੀ ਬੜੀ ਔਖੀ ਹੈ ਇੱਕੋ ਇੱਕ ਪੁੱਤਰ ਸਦਾ ਦੀ ਨੀਂਦ ਸੌਂ ਗਿਆ ਦੋਵੇਂ ਪਤੀ ਪਤਨੀ ਸਬਰ ਕਰੇ ਬੈਠੇ ਨੇ ਮਹਾਰਾਜ ਆਏ ਇਹਨਾਂ ਨੇ ਜਿਵੇਂ ਪਹਿਲਾਂ ਸਤਿਕਾਰ ਕਰਦੇ ਸੀ ਉਦਾਂ ਹੀ ਸਤਿਕਾਰ ਕੀਤਾ ਬਿਲਕੁਲ ਮੱਥੇ ਵੱਟ ਨਹੀਂ ਪਾਇਆ ਲੱਗਦਾ ਹੀ ਨਹੀਂ ਕਿ ਇਹਨਾਂ ਦੇ ਘਰ 'ਚ ਮੌਤ ਹੋਈ ਵੀ ਰੌਲਾ ਤਾਂ ਪਾਇਆ ਹੀ ਕਹਿੰਦੇ ਬਾਅਦ 'ਚ ਪਤਾ ਲੱਗ ਗਿਆ ਗੱਲ ਵੱਖ ਹੈ ਅਸੀਂ ਆਪਣੀ ਸੇਵਾ ਕਰ ਲਈਏ ਸਾਡੀ ਕਿਤੇ ਸੇਵਾ ਵਿੱਚ ਫਰਕ ਨਾ ਪੈ ਜਾਵੇ ਸਾਡੀ ਸੇਵਾ ਵਿੱਚ ਕੋਈ ਵਿਘਨ ਨਾ ਪੈ ਜਾਵੇ ਉਦਾਂ ਹੀ ਇਹਨਾਂ ਨੇ ਮਹਾਰਾਜ ਨੂੰ ਜਲ ਪਾਣੀ ਛਕਾਇਆ ਉਦਾਂ ਹੀ ਪ੍ਰਸ਼ਾਦਾ ਸਾਧ ਸੰਗਤ ਜੀ ਤਿਆਰ ਕਰਕੇ ਥਾਲ ਪਰੋਸ ਕੇ ਲੈ ਕੇ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਪ੍ਰਸ਼ਾਦਾ ਰੱਖਿਆ ਪੱਖਾ ਲੱਗ ਪਿਆ ਝੱਲਣ ਲਓ ਮਹਾਰਾਜ ਅੱਗੇ ਵਾਂਗੂ ਅੱਜ ਵੀ ਛਕੋ ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਨੇ ਆ ਤੇਰਾ ਨਿੱਕਾ ਜਿਹਾ ਜਿਹੜਾ ਮੁੰਡਾ ਉਹਨੂੰ ਲਿਆ ਚੱਕ ਕੇ ਅੱਗੇ ਕਦੇ ਵੀ ਨਹੀਂ ਕਿਹਾ ਅੱਜ ਕਹਿੰਦੇ ਲਿਆ ਪੁੱਤ ਕਹਿੰਦਾ ਮਹਾਰਾਜ ਜੀ ਤੁਸੀਂ ਉੱਤੋਂ ਕਿਆ ਲੈਣਾ ਬਾਹਰ ਗੁਆਂਢ ਦੀਆਂ ਬੀਬੀਆਂ ਪਿਆਰਾ ਹੋਣ ਕਰਕੇ ਲੈ ਗਈਆਂ ਚੁੱਕ ਕੇ ਤੁਸੀਂ ਪ੍ਰਸ਼ਾਦਾ ਛਕ ਲਓ ਬਸ ਕੋਈ ਨਹੀਂ ਬਾਅਦ 'ਚ ਆ ਜੂਗਾ ਮਹਾਰਾਜ ਕਹਿੰਦੇ ਨਾ 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 ਉਹਨੂੰ ਲੈ ਕੇ ਆ ਪ੍ਰਸ਼ਾਦਾ ਫੇਰ ਛਕਾ ਗਏ ਕਹਿੰਦਾ ਮਹਾਰਾਜ ਕੋਈ ਨਹੀਂ ਤੁਸੀਂ ਛਕ ਲਓ ਮੈਂ ਹੁਣੇ ਹੀ ਲਿਆਇਆ ਤੁਸੀਂ ਪ੍ਰਸ਼ਾਦਾ ਛਕੋ ਮੈਂ ਲਿਆਇਆ ਬਸ ਉਹਨੂੰ ਇਹ ਵੀ ਮੇਰੀ ਸੇਵਾ ਹੋ ਜਾਵੇ ਪੂਰੀ ਮਹਾਰਾਜ ਕਹਿੰਦੇ ਅਸੀਂ ਛਕਣਾ ਹੀ ਨਹੀਂ ਜਿੰਨਾ ਚਿਰ ਉਹਨੂੰ ਨਹੀਂ ਲੈ ਕੇ ਆਉਂਦਾ ਇਹ ਲੁਕੋ ਰੱਖਦਾ ਪਰ ਮਹਾਰਾਜ ਨੂੰ ਕੀ ਭੁੱਲਿਆ ਘੱਟ ਘੱਟ ਕੇ
ਅੰਤਰ ਕੀ ਜਾਣਤ
ਭਲੇ ਬੁਰੇ ਕੀ ਪੀਰ ਪਛਾਣਤ ਉਹ ਤੇ ਜਾਣਦੇ ਨੇ ਦਿਲਾਂ ਦੀਆਂ ਹੁਣ ਲੁਕਾਉਂਦਾ ਹੈ ਪੜਦੇ ਪਾਉਂਦਾ ਹੈ ਨਾ ਹੀ ਪਤਾ ਲੱਗੇ ਬਾਅਦ 'ਚ ਦੱਸ ਦੂੰ ਮਹਾਰਾਜ ਕਹਿੰਦੇ ਲੈ ਕੇ ਆ ਜਾ ਜਰਾ ਆਵਾਜ਼ ਮਾਰ ਕਿੱਥੇ ਆ ਪੁੱਤ ਤੇਰਾ ਹੁਣ ਜਦੋਂ ਮਹਾਰਾਜ ਬਹੁਤਾ ਹੀ ਖਿਹੜੇ ਪੈ ਗਏ ਕਹਿੰਦੇ ਸੀ ਪ੍ਰਸ਼ਾਦਾ ਹੀ ਨਹੀਂ ਛਕਣਾ ਤੇ ਫਿਰ ਦੱਸਣਾ ਹੀ ਪੈਣਾ ਸੀ ਕੋਈ ਪਤਾ ਲੱਗਣਾ ਕਦੋਂ ਭਾਣਾ ਵਰਤ ਜਾਣਾ ਫਰੀਦਾ ਦਰਿਆਵੇ ਕੰਨਾ ਬਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ ਕਹਿੰਦੇ ਬਗਲਾ ਬੈਠਾ ਨਾ ਚੱਪੜ ਦੇ ਕੰਢੇ ਤੇ ਮੱਛੀਆਂ ਖਾਈ ਜਾਂਦਾ ਮੱਛੀ ਨੂੰ ਕੀ ਪਤਾ ਵੀ ਇਹਨੇ ਝਪਟ ਮਾਰ ਲੈਣੀ ਬਗਲਾ ਮੱਛੀਆਂ ਖਾ ਰਿਹਾ ਫਰੀਦਾ ਦਰਿਆਵੇ ਕੰਨਾ ਬਗਲਾ ਬੈਠਾ ਕੇਲ ਕਰੇ ਹੁਣ ਉਹ ਤੇ ਕਈ ਤਰ੍ਹਾਂ ਦੇ ਕਲੋਲ ਕਰਦਾ ਹੈ ਮੱਛੀਆਂ ਖਾ ਰਿਹਾ ਮੱਛੀਆਂ ਤੜਫਦੀਆਂ ਨੇ ਉਹਦੀ ਚੁੰਝ ਵਿੱਚ ਪਰ ਕੀ ਪਤਾ ਸੀ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਉਹ ਮੱਛੀਆਂ ਕਹਿੰਦਾ ਤਾਂ ਤੋਂ ਬਾਜ ਆ ਗਿਆ ਬਗਲਾ ਉਹ ਫਿਰ ਬਗਲੇ ਦਾ ਘਾਤ ਕਰਨ ਵਾਲਾ ਵੀ ਆ ਗਿਆ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਅਸੀਂ ਵੀ ਜਿੱਦਾਂ ਹੁਣ ਅੱਜ ਦਿਨ ਰਾਤ 36 ਪ੍ਰਕਾਰ ਦਾ ਭੋਜਨ ਹੈ ਮਾਇਆ ਦੇ ਰੰਗ ਰਸ ਭੋਗ ਰਹੇ ਹਾਂ ਪਰ ਕੀ ਪਤਾ ਕਦੋਂ ਉਹ ਜਮ ਰੂਪੀ ਬਾਜ ਆ ਜਾਣਾ ਕਿਹੜੇ ਵੇਲੇ ਆ ਜਾਣਾ ਪਤਾ ਕੋਈ ਹੁਣ ਅਸੀਂ ਤੇ ਆਪਣੇ ਆਨੰਦ ਵਿੱਚ ਜਿੱਦਾਂ ਬਗਲਾ ਇੱਕ ਆਪਣੇ ਆਨੰਦ ਵਿੱਚ ਸਾਧ ਸੰਗਤ ਜੀ ਖੇਡ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚੋਜ ਕਰਦਾ ਬਗਲਾ ਕਦੇ ਇੱਧਰ ਨੂੰ ਮੱਛੀਆਂ ਨੂੰ ਤੜਫਾਉਂਦਾ ਤੜਫਾ ਤੜਫਾ ਕੇ ਮੱਛੀਆਂ ਨੂੰ ਮਾਰਦਾ ਤੇ ਖਾਂਦਾ ਹੈ ਉਹਨੂੰ ਪਤਾ ਸੀ ਵੀ ਬਾਜ਼ ਆ ਜਾਣਾ। ਅਸੀਂ ਵੀ ਹੁਣ ਰੰਗ ਰਸ ਭੋਗਦੇ ਹਾਂ, ਪਤਾ ਲੱਗਣਾ ਕੋਈ ਕਿਹੜੇ ਵੇਲੇ ਅਟੈਕ ਹੋ ਜਾਣਾ ਬੈਠਿਆਂ ਬੈਠੀ, ਉਦੋਂ ਹੀ ਪਤਾ ਲੱਗਣਾ ਜਦੋਂ ਭਾਣਾ ਵਰਤ ਜਾਣਾ। ਫਿਰ ਕਹਾਂਗੇ ਸੁੱਤਾ ਹੀ ਰਹਿ ਗਿਆ ਜੀ, ਪਤਾ ਹੀ ਨਹੀਂ ਲੱਗਿਆ। ਕਿੰਨੀਆਂ ਕੁ ਬਿਮਾਰੀਆਂ ਨੇ ਸਾਡੇ ਅੰਦਰ, ਕੋਈ ਪਤਾ ਪੜਦਾ ਹੀ ਪਿਆ ਹੋਇਆ, ਨਹੀਂ ਤੇ ਡਾਕਟਰਾਂ ਨੇ ਉਹਦੀ ਕਹਿ ਦੇਣਾ ਕੈਂਸਰ ਹੋ ਗਿਆ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ੂਗਰ ਹੋ ਗਿਆ ਜੀ, ਬਸ ਹੁਣ ਨਹੀਂ ਬਚਦਾ, ਆਹ ਹੋ ਗਈ ਬਿਮਾਰੀ। ਇਹ ਪੜਦੇ ਹੀ ਪਏ ਹੋਏ ਨੇ ਬਿਮਾਰੀਆਂ, ਕੋਈ ਬਾਹਰੋਂ ਨਹੀਂ ਆਉਂਦੀਆਂ, ਹੈ ਸਾਡੇ ਵਿੱਚ ਹੀ। ਸਾਧ ਸੰਗਤ ਜੀ, ਕੋਈ ਪਤਾ ਨਹੀਂ ਲੱਗਣਾ ਕਿਹੜੇ ਸਮੇਂ ਭਾਣਾ ਵਰਤ ਜਾਣਾ। ਕੇਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਤਰੀਆਂ। ਹਾਂ, ਜੋ ਮਨ ਚਿੱਤ ਨਾ ਚੇਤੇ ਸਨ, ਜਿਹੜੀ ਗੱਲ ਕਦੇ ਚੇਤੇ ਵੀ ਨਹੀਂ ਸੀ, ਸੇ ਗੱਲ ਹੀ ਰੱਬ ਕੀ। ਉਹ ਗੱਲਾਂ ਵੀ ਹੋ ਜਾਂਦੀਆਂ ਜਿਹੜੀਆਂ ਕਦੇ ਚੇਤੇ ਵੀ ਨਹੀਂ ਹੁੰਦੀਆਂ, ਵੀ ਯਾਰ ਇਹ ਵੀ ਛੱਡ ਕੇ ਚੱਲਿਆ ਜਾਊ ਕਿਤੇ। ਜਿਹੜਾ ਬੰਦਾ ਰੋਜ਼ ਹੱਸਦਾ ਖੇਡਦਾ ਕੋਲ ਗਲਵੱਕੜੀਆਂ ਪਾਉਂਦਾ, ਪਤਾ ਲੱਗ ਸੋਚ ਨਹੀਂ ਸੀ ਸਕਦੇ ਉਹਦੀਆਂ ਫੋਟੋਆਂ 'ਤੇ ਵੀ ਹਾਰ ਪੈ ਜਾਂਦਾ। ਅੱਜ ਆਪਾਂ ਇੱਥੇ ਇੰਨੇ ਬੈਠੇ ਹਾਂ, ਕੀ ਪਤਾ ਅੱਜ ਤੋਂ ਮਹੀਨੇ ਬਾਅਦ ਕਿੰਨੇ ਹੋਣਾ ਅਤੇ ਕਿੰਨੇ
ਨਹੀਂ ਹੋਣਾ,
ਪਤਾ ਕੁਛ ਆਉਂਦੇ ਸਾਲ ਨੂੰ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ। ਆਹ ਰੁੱਤਾਂ ਮੁੜ ਮੁੜ ਆਉਣਗੀਆਂ, ਪੱਤ ਝੜ ਬਸੰਤ ਮੁੜ ਮੁੜ ਆਉਂਦੀ ਰਹੇਗੀ, ਜਿਹੜਾ ਚੱਲਿਆ ਜਾ ਮੁੜ ਕੇ ਦੁਨੀਆਂ 'ਤੇ ਨਹੀਂ ਆਉਂਦਾ। ਉਸ ਸਮੇਂ ਆਇਆ ਹੱਥ ਜੋੜੇ ਕਹਿੰਦਾ ਸੱਚੇ ਪਾਤਸ਼ਾਹ, ਇਹ ਪੁੱਤਰ ਸਾਡਾ ਕੋਈ ਪਤਾ ਸੀ ਕੀ ਹੋ ਗਿਆ? ਮਹਾਰਾਜ ਕਹਿਣ ਲੱਗੇ ਆਵਾਜ਼ ਮਾਰ ਬਲਾਜਰ। ਕਹਿੰਦਾ ਮਹਾਰਾਜ ਆਵਾਜ਼ ਮਾਰਾਂ ਤੇ ਮਾਰਾਂ ਕਿੱਦਾਂ, ਗਵਾਂਢ 'ਚ ਗਿਆ ਨਹੀਂ, ਉਹ ਤਾਂ ਮੈਂ ਝੂਠ ਬੋਲਦਾ, ਕਿੱਥੇ ਹੈ ਹੁਣ? ਉੱਥੇ ਆਵਾਜ਼ ਮੇਰੀ ਜਾਂਦੀ ਹੋਈ ਨਹੀਂ, ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ, ਜਿੱਥੇ ਮੇਰਾ ਲਾਲ ਗਿਆ ਹੋਵੇ।
सच्चे पातशाह
ओ मेरा ही बुलाया
आपे वाज मारो वाज मार के बुलाओ मेरा बुलाया नहीं बोलदा मरदाना कहिंदा गल सुन ओए गुरु नानक पातशाह घर आए आ क्यों फिक्र करदा पुत किते नहीं जांदा को सतनाम
श्री वाहिगुरु
लिया ते सही तू चलिया पुत नु चक ले आया घर वाली बीबी भी आ गई दसना नहीं सी चाहुंदे पर हुण ਉੱਤੋਂ ਕੱਪੜਾ ਲਾ ਤਾ ਕਹਿੰਦੇ ਮਹਾਰਾਜ ਆਹ ਲੱਗਿਆ ਸੀ ਕਹਿੰਦੇ ਸਾਰੇ ਸਰੀਰ ਵੱਲ ਮਹਾਰਾਜ ਨੇ ਵੇਖਿਆ ਤੁਹਾਡਾ ਪੁੱਤਰ ਚਲਿਆ ਗਿਆ ਤੁਹਾਨੂੰ ਦੁੱਖ ਕੋਈ ਨਹੀਂ ਕਹਿੰਦੇ ਮਹਾਰਾਜ ਤੁਹਾਡੇ ਆਉਣ ਦੀ ਖੁਸ਼ੀ ਇੰਨੀ ਜ਼ਿਆਦਾ ਵੀ ਇਹ ਦੁੱਖ ਲੱਗਦਾ ਨਹੀਂ ਹੈ ਖੁਸ਼ ਆਤਮਾ
ਵਾਹਿਗੁਰੂ
ਇਹਦੇ ਮਰਨ ਦਾ ਦੁੱਖ ਹੈ ਪਰ ਤੁਹਾਡੇ ਆਉਣ ਦੀ ਖੁਸ਼ੀ ਉਹਦੇ ਨਾਲੋਂ ਵੀ ਜ਼ਿਆਦਾ ਵੇਖੋ ਮਹਾਰਾਜ ਦੇ ਆਉਣ ਦੀ ਖੁਸ਼ੀ
ਸਤਿ ਸ੍ਰੀ ਅਕਾਲ
ਮੈਂ ਬੇਨਤੀ ਤੁਹਾਡੇ ਚਰਨਾਂ ਚ ਅੱਜ ਇਹੀ ਕੀਤੀ ਆ ਵੀ ਜਦੋਂ ਮਹਾਰਾਜ ਘਰ ਵਿੱਚ ਆਉਂਦੇ ਨੇ ਚਾਹ ਹੋਵੇ ਸਾਡੇ ਮਨ ਚ ਵੀ ਸਤਿਗੁਰੂ ਆਏ ਨੇ ਕਹਿੰਦੇ ਮਹਾਰਾਜ ਰੱਬ ਸਾਡੇ ਘਰ ਆਇਆ ਪੋਤੇ ਵੀ ਤੇ ਤੁਹਾਡਾ ਹੀ ਦਿੱਤਾ ਹੋਇਆ ਸੀ ਕੋਈ ਗੱਲ ਨੀ ਜੇ ਚਲਿਆ ਗਿਆ ਇਹਨੇ ਇਹ ਨਾ ਜਾਂਦਾ ਸੀ ਛੱਡ ਕੇ ਚਲੇ ਜਾਂਦੇ ਇੱਕ ਦਿਨ ਜਾਣਾ ਤੇ ਪੈਣਾ ਹੀ ਸੀ ਮਹਾਰਾਜ ਕਹਿੰਦੇ ਧੰਨ ਨੇ ਗੁਰੂ ਦੇ ਪਿਆਰਿਓ ਧੰਨ ਹੋ ਤੁਸੀਂ ਮਹਾਰਾਜ ਨੇ ਉਸ ਸਮੇਂ ਆਖਿਆ ਲੈ ਪਾ ਦਿਓ ਉੱਤੇ ਕੱਪੜਾ ਪਾ ਦਿੱਤਾ ਲਿਆ ਮਰਦਾਨਿਆ ਜਲ ਮਾਰਿਆ ਉੱਤੇ ਛਿੱਟਾ ਕਹਿ ਕੇ ਸਤ ਕਰਤਾਰ ਛਿੱਟਾ ਮਾਰਿਆ ਫਿਰ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰ ਧਿਆਨ ਹੋ ਗਈ ਕਿਰਪਾ ਹੱਥ ਪੈਰ ਹਿੱਲਣ ਲੱਗ ਪਏ ਹੌਲੀ ਹੌਲੀ ਉੱਠ ਕੇ ਬਹਿ ਗਿਆ ਉਹ ਦੋਵਾਂ ਸਾਲਾਂ ਦਾ ਬੱਚਾ ਆਲੇ ਦੁਆਲੇ ਕੱਪੜਾ ਚੁੱਕ ਕੇ ਵੇਖਿਆ ਕਿਤੇ ਸੇਕ ਦਾ ਨਾਮੋ ਨਿਸ਼ਾਨ ਵੀ ਨਹੀਂ ਕਿਰਪਾ ਹੋ ਗਈ ਇੱਧਰ ਉਹਦੀ ਜਾਨ ਆ ਗਈ ਉੱਧਰ ਗਏ ਕੇਸ ਵੀ ਆ ਗਏ ਅਗੋ ਸਤਨਾਮ
ਸ੍ਰੀ ਵਾਹਿਗੁਰੂ
ਕੇਸ ਜਿਹੜੇ ਲਾਹਤੇ ਉਹ ਕੇਸ ਵੀ ਉਦਾਂ ਹੀ ਕਿਰਪਾ ਹੋ ਗਈ ਮਹਾਰਾਜ ਦੀ ਬਖਸ਼ਿਸ਼ ਹੋ ਗਈ ਓਡੇ ਓਡੇ ਕੇਸ ਫੇਰ ਆ ਗਏ ਕਿਰਪਾ ਤੇ ਹੋ ਗਈ ਰਹਿਮਤਾਂ ਤੇ ਸਤਿਗੁਰਾਂ ਦੀਆਂ ਹੋ ਗਈਆਂ ਬਖਸ਼ਿਸ਼ਾਂ ਤੇ ਹੋ ਗਈਆਂ ਪਰ ਬਖਸ਼ਿਸ਼ ਦੇ ਪਾਤਰ ਬਣਨਾ ਬੜਾ ਔਖਾ ਸੇਵਾ ਕਰਨੀ ਬੜੀ ਔਖੀ ਘਾਲਣਾ ਘਾਲਣੀ ਬੜੀ ਔਖੀ ਹੈ ਸੇਵਾਦਾਰ ਬਣਨਾ ਬੜਾ ਔਖਾ ਹੈ ਇਹ ਤੇ ਅੱਜ ਸਤਿਗੁਰਾਂ ਦੀ ਕਿਰਪਾ ਹੈ ਸਾਡੇ ਤੇ ਰਹਿਮਤ ਹੈ ਸਤਿਗੁਰਾਂ ਦੀ ਨਹੀਂ ਤੇ ਬੜੀਆਂ ਬੜੀਆਂ ਪਰਖਾਂ ਹੁੰਦੀਆਂ ਸੀ ਇਤਿਹਾਸ ਪੜੋ ਭਰੇ ਪਏ ਨੇ ਇਤਿਹਾਸ ਕਿਧਰੇ ਗੁਰੂ ਦੇ ਪਿਆਰਿਆਂ ਨੇ ਖੋਪਰ ਲੁਹਾਏ ਬੰਦ ਬੰਦ ਕਟਵਾਏ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਕੇਵਲ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਤੇ ਅੱਜ ਕਿੱਡੀ ਵੱਡੀ ਕਿਰਪਾ ਹੈ ਸਾਡੇ ਤੇ ਸਿਰਫ ਅੰਮ੍ਰਿਤ ਛਕੋ ਸਿੰਘ ਸਜੋ ਪੰਜ ਕਕਾਰਾਂ ਦੇ ਧਾਰਨੀ ਹੋਵੋ ਰਹਿਤਾ ਧਾਰਨ ਕਰ ਲਓ ਬੱਜਰ ਚਾਰ ਕੁਰਹਿਤਾਂ ਤੋਂ ਬਚ ਜਾਓ ਤੇ ਬਸ ਸਮਝ ਲਓ ਹੋ ਗਈ ਕਿਰਪਾ ਦਸਾਂ ਨਵਾਂ ਦੀ ਕਮਾਈ ਤੇ ਸੰਬੰਧ ਗੁਰੂ ਕੇ ਲੇਖੇ ਕੱਢਦਾ ਰਹੇ ਨਿਤਨੇਮ ਨਾ ਛੱਡ ਰਹਿਤ ਮਰਿਆਦਾ ਚ ਰਹਿ ਪੱਕਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੇਰੀ ਬਾਂਹ ਨਹੀਂ ਛੱਡਦਾ ਦਸ਼ਮੇਸ਼ ਪਿਤਾ ਕਹਿੰਦੇ ਦਰਗਾਹ 'ਚ ਤੇਰਾ ਵਕੀਲ ਮੈਂ ਆਪੇ ਬਣ ਜੂ ਮੈਂ ਵਕੀਲ ਬਣ ਜਾਂਗਾ ਤੇਰਾ ਪਰ ਤੈਨੂੰ ਮੇਰਾ ਬਣਨਾ ਪੈਣਾ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਤੇਰਾ ਹੈ ਸਭ ਜਗ ਤੇਰਾ ਹੋਏ ਸੋ ਇਸ ਕਰਕੇ ਜਾਣਾ ਇੱਕ ਦਿਨ ਸਭ ਨਹੀਂ ਹੈ ਮਰਨਾ ਇੱਕ ਦਿਨ ਸਭ ਨਹੀਂ ਹੈ ਕਿਉਂ ਨਾ ਗੁਰੂ ਵਾਲੇ ਬਣ ਕੇ ਮਰੀਏ ਜਾਣਾ ਤੇ ਇੱਕ ਦਿਨ ਹੈ ਹੀ ਸਤਸੰਗ ਜੀ ਵਿਛੋੜਾ ਤੇ ਇੱਕ ਦਿਨ ਪੈਣਾ ਹੀ ਹੈ ਸਮਾਂ ਤੇ ਆਉਣਾ ਹੀ ਆਉਣਾ, ਅੱਜ ਨਹੀਂ ਕੱਲ ਨਹੀਂ ਦੋ ਨਹੀਂ ਚਾਰ, 10 ਸਾਲਾਂ ਨੂੰ, 20 ਸਾਲਾਂ ਨੂੰ, 50 ਸਾਲਾਂ ਨੂੰ ਵਿਛੋੜਾ ਤੇ ਇੱਕ ਦਿਨ ਪੈਣਾ ਹੀ ਹੈ, ਮਰਨਾ ਤੇ ਹੈ। ਗੁਰੂ ਦੇ ਬਚਨ ਕਮਾਉਂਦੇ ਹੋਏ ਮਰੀਏ, ਆਪਣਾ ਜੀਵਨ ਗੁਰੂ ਦੇ ਲੇਖੇ ਲਾਉਂਦੇ ਹੋਏ ਮਰੀਏ, ਸਾਡਾ ਆਉਣਾ ਵੀ ਸਫਲਾ ਤੇ ਸਾਡਾ ਦੁਨੀਆਂ ਵਿੱਚੋਂ ਜਾਣਾ ਵੀ ਸਫਲਾ। ਫਿਰ ਲੋਕ ਸੁਖੀਏ, ਨਾਨਕ ਹਰ ਪ੍ਰਭ
ਆਪੇ ਮੇਲੇ,
ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏਗਾ ਸਾਡਾ, ਦੋਵੇਂ ਜਹਾਨਾਂ ਵਿੱਚ ਸਤਿਕਾਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਮੁਖ ਉਜਲਾ ਹੋਏਗਾ ਦਰਗਾਹ ਦੇ ਵਿੱਚ, ਜਿਹੜੇ ਨਾਮ ਜਪਦੇ ਆ ਉਹ ਦੁਨੀਆਂ ਵਿੱਚੋਂ ਆਪਣਾ ਮੁੱਖ ਉਜਲਾ ਲੈ ਕੇ ਜਾਂਦੇ ਨੇ। ਸਤ ਸੰਗਤ ਜੀ, ਅੱਜ ਤੇ ਬਹੁਤ ਰਹਿਮਤਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹਨ, ਸੋ ਇੱਥੇ ਵੀ ਮਹਾਰਾਜ ਦੀ ਮਿਹਰ ਬਖਸ਼ਿਸ਼ ਦਾ ਸਦਕਾ, ਜੋ 85 ਪ੍ਰਾਣੀਆਂ ਦੇ ਨਾਮ ਅਮਰ ਛਕਣ ਵਾਸਤੇ ਆਏ।
ਬੋਲੇ ਸੋਨਹਾ
ਕਾਲ,
ਕੱਲ ਅੰਮ੍ਰਿਤ ਸੰਚਾਰ ਪਿੰਡ ਕੁੱਪ ਕਲਾਂ, ਜੋ ਮਲੇਰਕੋਟਲੇ ਤੋਂ ਲੁਧਿਆਣੇ ਦੇ ਰਾਹ 'ਚ ਪੈਂਦਾ, ਦਿਨੇ ਅੰਮ੍ਰਿਤ ਸੰਚਾਰ ਹੋਇਆ, ਰਾਤ ਫਿਰ ਸ਼ਹਿਰ ਸੁਨਾਮ ਅੰਮ੍ਰਿਤ ਸੰਚਾਰ ਹੋਇਆ, ਕੱਲ ਨੂੰ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ। ਰਾਤ ਦੇ ਦੀਵਾਨ ਵਿੱਚ ਲਗਭਗ ਸ਼ਾਮ 6 ਵਜੇ ਗੁਰਦੁਆਰਾ ਵਿਸ਼ਵਕਰਮਾ ਮੰਦਿਰ ਜੋ ਹੈ ਇੱਥੇ, ਉੱਥੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਹੜੇ ਜਿਹੜੇ ਚਾਹਵਾਨ ਹਨ, ਮਨ ਬਣਾਇਆ ਜਿਨ੍ਹਾਂ ਨੇ, ਉਹ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਵੋ, ਕੱਲ ਨੂੰ ਸ਼ਾਮ ਨੂੰ ਪਹੁੰਚ ਜਾਣ। ਪ੍ਰਬੰਧਕ ਕਹਿੰਦੇ ਆ ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਕਕਾਰ ਵੀ ਦੇ ਦਿੱਤੇ ਜਾਣ, ਜਿਹੜੇ ਖਰੀਦ ਨਹੀਂ ਸਕਦੇ, ਜਿਹੜੇ ਲੈ ਸਕਦੇ ਭਾਈ ਉਹ ਤੇ ਕਕਾਰ ਆਪ ਖਰੀਦਣ, ਤੇ ਜਿਹਨਾਂ ਕੋਲ ਨਹੀਂ ਉਹ ਕਕਾਰ ਪ੍ਰਬੰਧਕਾਂ ਨਾਲ ਸੰਪਰਕ ਕਰ ਲੈਣ। ਕੱਲ ਨੂੰ ਸ਼ਾਮ ਨੂੰ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਸੰਗਤਾਂ ਤਿਆਰ ਹੋਵੋ, ਜੋ ਸਤਿਗੁਰਾਂ ਨੇ ਕਿਰਪਾ ਕੀਤੀ ਆ। ਪਹਿਲੀ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ, ਇਹ ਜ਼ਰੂਰੀ ਬੇਨਤੀ ਹੈ। ਮੈਂ ਹਰ ਸਟੇਜ 'ਤੇ ਬੇਨਤੀ ਕਰਦਾ ਹੁੰਦਾ ਕਿ ਸਤਿਗੁਰਾਂ ਦਾ ਜਿੰਨਾ ਅਦਬ ਸਤਿਕਾਰ ਕਰਾਂਗੇ ਓਨਾ ਹੀ ਸਤਿਕਾਰ ਸਾਡਾ ਹੋਏਗਾ। ਇੰਨਾ ਚਿਰ ਬੈਠੇ ਹੋ, ਕਾਲ ਨਹੀਂ ਕਰਨੀ, ਕੱਲ੍ਹ ਦਿਨ ਦਾ ਦੀਵਾਨ ਪਿੰਡ ਪੋਲੇ ਮਾਜਰਾ ਇੱਧਰ ਮਰਿੰਡੇ ਇਲਾਕੇ ਵਿੱਚ, ਸਤ ਸੰਗਤ ਜੀ ਉੱਚਾ ਪਿੰਡ ਸੰਘੋਲ ਦੇ ਕੋਲ, ਔਰ ਰਾਤ ਦਾ ਦੀਵਾਨ ਕੱਲ੍ਹ ਨੂੰ ਤੁਹਾਡੇ ਕੋਲ ਆ। ਬੇਨਤੀ ਹੈ ਵੱਧ ਚੜ੍ਹ ਕੇ ਸਾਰਿਆਂ ਨੇ ਲਾਹਾ ਪ੍ਰਾਪਤ ਕਰਨਾ ਹੈ। ਲਾਸਟ ਦੀਵਾਨ ਹੈ ਕੱਲ੍ਹ ਨੂੰ ਇਸ ਪੰਡਾਲ ਦਾ, ਇਕੱਠ ਸੰਗਤ ਦਾ ਅੱਜ ਬਹੁਤ ਹੈ, ਕੱਲ੍ਹ ਨੂੰ ਸੰਗਤ ਹੋਰ ਵੀ ਵੱਧ ਜਾਣੀ ਹੈ, ਅਤੇ ਬੇਨਤੀ ਇਹ ਆ ਵੀ ਥੋੜ੍ਹਾ ਜਿਹਾ ਜਲਦੀ ਆਉਣਾ ਸਾਰਿਆਂ ਨੇ, 8 ਵਜੇ ਤੋਂ ਪਹਿਲਾਂ ਪਹਿਲਾਂ ਬਹਿ ਜਾਣਾ, ਆ ਕੇ ਕੱਲ੍ਹ ਦੀ ਸਮਾਪਤੀ 10:15 ਕੱਲ੍ਹ ਨੂੰ ਫਿਰ ਸਮਾਪਤੀ, ਬਹੁਤਾ ਲੇਟ ਨਹੀਂ ਕਿਉਂਕਿ ਠੰਡ ਦਾ ਮੌਸਮ ਹੈ, ਬਹੁਤ ਸਰਦੀ ਆ ਅਜੇ, ਇਹਨਾਂ ਦਿਨਾਂ ਵਿੱਚ ਠੰਡ ਅੱਗੇ ਨਹੀਂ ਪੈਂਦੀ, ਇਸ ਸਾਲ ਪੈ ਰਹੀ, ਅੱਗੇ ਦੁਬਈ ਵਰਗੇ ਦੇਸ਼ਾਂ ਵਿੱਚ ਕਦੇ ਬਰਫ਼ ਨਹੀਂ ਸੀ ਪਈ, ਐਤਕੀ ਉੱਥੇ ਵੀ ਬਰਫ਼ ਪੈ ਰਹੀ, ਸੋ ਕਈ ਜਗ੍ਹਾ ਐਸੀਆਂ ਐਤਕੀ ਠੰਡ ਬਹੁਤ ਜ਼ਿਆਦਾ ਹੈ, ਫਿਰ ਵੀ ਮਰ ਦੀ ਕਿਰਪਾ ਨਾਲ ਟਰਾਲੀਆਂ ਦੇ ਵਿੱਚ ਆਪ ਸ਼ਬਦ ਪੜ੍ਹਦੇ ਹੋਏ ਆ ਰਹੇ ਹੋ, ਇਹ ਪਿਆਰ ਹੈ। ਸੰਗਤਾਂ ਦਾ ਮੌਸਮ ਹੋਵੇ ਠੀਕ, ਫਿਰ ਤਾਂ ਵਿਹਲੇ ਵੀ ਕਹਿੰਦੇ ਚਲੋ ਚੱਲੀਏ ਦੀਵਾਨਾਂ 'ਤੇ, ਹੁਣ ਇੱਥੇ ਤਾਂ ਉਹੀ ਆਏ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ, ਕਈ ਵਾਰੀ ਵੇਖੀਦਾ ਨਾ ਆਮ ਦੀਵਾਨਾਂ 'ਚ ਕਹਿ ਦਿੰਦੇ ਲਓ ਜੀ ਇਹ ਮੁੰਡੇ ਖੁੰਡੇ ਜੇ ਸਾਰੀ ਮੰਡੀਰ ਇਕੱਠੀ ਹੋਈ, ਕਹਿੰਦੇ ਬਾਬਿਆਂ ਦੇ ਦੀਵਾਨਾਂ 'ਤੇ ਤੁਰ ਪੈਂਦੀ, ਜਿਹੋ ਜਿਹੇ ਬਾਬੇ ਉਹੋ ਜਿਹੇ ਲੋਕ ਗਾਂਹ ਇਕੱਠੇ ਹੋ ਜਾਂਦੇ, ਕਹਿੰਦੇ ਆ ਕਈ ਸਾਡੇ ਜਿਹੜੇ ਨਾ ਸੰਤ, ਕਈ ਬਾਬੇ ਵੀ ਮੈਂ ਵੇਖਿਆ ਖੁਦ, ਕਹਿਣਗੇ ਜੀ ਉਹੀ ਹੁੰਦੇ ਆ ਜੀ ਇਕੱਠੇ, ਹੋਰ ਕੋਈ ਨਹੀਂ ਜਾਂਦਾ, ਬਸ ਉਹੀ ਹੁੰਦੇ ਨੇ, ਹੋਰ ਉਹ ਜਿਵੇਂ ਗਿੱਦੜ ਦਾ ਆਖ ਨਾ ਉੱਪੜਾ ਆਖੇ ਥੂ ਕੌੜੀ, ਉਹ ਕੰਮ ਹੁੰਦਾ ਇਹਨਾਂ ਦਾ। ਸਾਧ ਸੰਗਤ ਜੀ ਉਹ ਗਿੱਦੜ ਜਿੱਦਾਂ ਉਹਦਾ ਹੱਥ 'ਤੇ ਪਹੁੰਚਿਆ ਨਾ, ਦਾਖਾਂ ਲੱਗੀਆਂ, ਉਹ ਕਹਿੰਦੇ ਖਾਣ ਵਾਸਤੇ ਗਿਆ, ਹੱਥ ਪਹੁੰਚਿਆ ਨਾ ਤੇ ਉਹਨੂੰ ਕੋਈ ਨਾਲ ਦਾ ਆ ਗਿਆ, ਕਹਿੰਦੇ ਕੀ ਗੱਲ ਖਾਂਦਾ ਕਿਉਂ ਨਹੀਂ, ਜ਼ੋਰ 'ਤੇ ਪੂਰਾ ਲਾ ਲਿਆ, ਉਹ ਕਹਿੰਦੇ ਨਹੀਂ ਹੈ ਹੀ ਕੌੜੇ ਨੇ, ਖਾ ਤੇ ਲਈਏ ਕੌੜੇ ਨੇ, ਤਾਂ ਕਰਕੇ ਤੁਹਾਨੂੰ ਦੱਸਣ ਨੂੰ ਬੈਠਾ ਵੀ ਖਾਇਓ ਨਾ ਕੌੜੇ ਨੇ। ਇੱਥੇ ਹੀ ਕਹੀਦਾ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ,
ਧੰਨ ਹੈ
ਧੰਨ ਹੈ, ਸੱਚਮੁੱਚ ਧੰਨ ਹੈ ਸੰਗਤ, ਆਪ ਜੀ ਦਾ ਪਿਆਰ ਜੋ ਵੇਖਣ ਨੂੰ ਮਿਲ ਰਿਹਾ, ਸਤਿਗੁਰ ਇਸੇ ਤਰ੍ਹਾਂ ਬਣਾਈ ਰੱਖਣ। ਕੱਲ੍ਹ ਦਾ ਦੀਵਾਨ ਆਪਣਾ ਬਾਕੀ ਹੈ, ਬੇਨਤੀ ਹੈ ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਲੈਣਾ। ਅੰਮ੍ਰਿਤ ਦਾ ਬਾਟਾ ਵੀ ਕੱਲ੍ਹ ਨੂੰ ਤਿਆਰ ਹੋਏਗਾ, ਸ਼ਾਮ 6 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪਹੁੰਚਣ ਦੀ ਕਿਰਪਾਲਤਾ ਕਰਨ। ਜ਼ਰੂਰੀ ਬੇਨਤੀ ਹੈ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲਾ ਨਾ ਕਰੇ। ਜਿੰਨਾ ਸਤਿਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਾਂਗੇ ਉਹਨਾਂ ਹੀ ਸਤਿਕਾਰ ਸਾਡਾ ਹੋਏਗਾ।